ਇੱਕ ਦਿਨ ਸ਼੍ਰੀ ਸਤਿਗੁਰ ਕਹਿਓ ਕਥਾ ਸੁਣੇ ਆਪ ਕੋਏ ਪਥਿਓ ਟਾਲੇ ਨਗਰ ਕੋ ਇੱਕ ਸਿੱਖ ਚਿੰਨ ਸੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਨਾਮ ਸਰੂਪ ਤੇਗ ਬਹਾਦਰ ਪਰਮ ਕਿਰਪਾਲੂ ਸਤਿਗੁਰੂ ਹਿੰਦ ਦੀ ਚਾਦਰ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਜੁਗੋ ਜੁਗੇ ਅਟਲ ਗੁਰਤਾ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਸਰਬੱਤ ਸੰਗਤਾਂ ਗੁਰਬਾਣੀ ਦਾ ਰਾਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀ। ਗੁਰੂ ਕੇ ਹਜ਼ੂਰੀ ਕੀਰਤਨੀਏ ਬੜੇ ਪ੍ਰੇਮ ਦੇ ਨਾਲ ਕਲਯੁਗ ਮੈਂ ਕੀਰਤਨ ਪ੍ਰਧਾਨਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਦੀ ਕੀਰਤੀ ਨੂੰ ਬਖਸ਼ੀ ਹੈ। ਜਿੱਥੇ ਕੀਰਤਨ ਸੁਣ ਰਹੇ ਸੀ ਉੱਥੇ ਸਭ ਤੇ ਉੱਤਮ ਹਰ ਕੀ ਕਥਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਕਥਾ ਅੰਮ੍ਰਿਤ ਵੇਲੇ ਸਰਵਣ ਕਰਦੇ ਹੋ, ਇਸ ਵੇਲੇ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ। ਲੜੀਵਾਰ ਸ੍ਰੀ ਗੁਰੂ ਪ੍ਰਕਾਸ਼ ਸੂਰਜ ਗ੍ਰੰਥ ਦਾ ਇਤਿਹਾਸ ਚਿਰੋਕਣੇ ਸਮੇਂ ਤੋਂ ਆਪ ਸੰਗਤਾਂ ਸਰਵਣ ਕਰਦੇ ਆ ਰਹੇ ਹੋ। ਪੰਜ ਪਿਆਲੇ ਪੰਜ ਪੀਰ ਸਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਸਤਿਗੁਰੂ ਮਹਾਰਾਜ ਦੇ ਬਾਬਤ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਵੈਰੀਆਂ ਦੇ ਦਲਾਂ ਦਾ ਵਿਨਾਸ਼ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਰਪਕਾਰੀ ਸੱਚੇ ਪਾਤਸ਼ਾਹ ਦਾ ਇਤਿਹਾਸ ਪ੍ਰੇਮ ਨਾਲ ਆਪ ਸੰਗਤਾਂ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਸੇਵਕ ਭਾਈ ਗੜੀਆ ਜੀ ਦੇ ਜੀਵਨ ਦਾ ਪ੍ਰਸੰਗ ਆਪ ਸੰਗਤਾਂ ਨੇ ਪਿੱਛੇ ਸਰਵਣ ਕੀਤਾ, ਕਿਸ ਤਰ੍ਹਾਂ ਦੀਆਂ ਬਰਕਤਾਂ ਉਹਨਾਂ ਨੂੰ ਪ੍ਰਾਪਤ ਹੋਈਆਂ, ਲੋੜਵੰਦਾਂ ਦੀ ਮਦਦ ਕਰਨ ਲਈ ਆਵਾਜ਼ ਲਗਾਇਆ ਕਰਦੇ, ਕੁਝ ਕੁਝ ਦਮੜਿਆਂ ਦੇ ਬਦਲੇ ਹੀ ਪੁੱਤਰਾਂ ਦੀਆਂ ਲਾਤਾਂ ਬਣਦਿਆਂ ਕਰਦੇ ਅਸੀਂ ਬੇਪਰਵਾਹ ਫੌਜਾਂ। ਉਹਨਾਂ ਦਾ ਇਤਿਹਾਸ ਜੀਵਨ ਪ੍ਰਸੰਗ ਪਿੱਛੇ ਆਪ ਸੰਗਤਾਂ ਨੇ ਸੁਣੇ ਹੈ। ਆਓ ਬਖਸ਼ੋ ਸੀਸ ਸੂਈ ਸਰੂਪ ਦੇ ਵਿੱਚ ਉਚਾਰਨ ਕਰੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ।
ਫਿਰ ਕਰੋ ਕਿਰਪਾ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਇੱਕ ਦਿਨ ਸ੍ਰੀ ਸਤਿਗੁਰ ਕਹਿਓ ਕਥਾ ਸੁਣੇ ਅਬ ਕੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਹੈ ਜੋਤ ਰੂਪ ਹਰੇ ਆਪ ਨੇ, ਪਰ ਜੀਵ ਕੋਟੀ ਦੇ ਵਿੱਚ ਵਰਤ ਕੇ ਸਤਿਗੁਰੂ ਮਹਾਰਾਜ ਕੌਤਕ ਵਰਤਾ ਰਹੇ ਆ। ਇੱਕ ਮਨੁੱਖ ਦੇ ਸਰੀਰ ਦੇ ਵਿੱਚ ਰਹਿੰਦੇ ਆ, ਕਿਸ ਤਰ੍ਹਾਂ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ ਤੇ ਉੱਚੀ ਅਵਸਥਾ ਦੇ ਵਿੱਚ ਜਾ ਕੇ ਵੀ ਸੱਤਵੀਂ ਭੂਮਿਕਾ ਜੋ ਬ੍ਰਹਮ ਗਿਆਨ ਦੀ ਕਥਨ ਕੀਤੀ ਹੈ ਉਹਦੇ ਉੱਪਰ ਸਤਿਗੁਰੂ ਦੀ ਅਵਸਥਾ ਉਹਦੇ ਵਿੱਚ ਪੁੱਜ ਕੇ ਵੀ ਇਹ ਸੰਗਤ ਨਹੀਂ ਛੱਡਣੀ, ਕਥਾ ਕੀਰਤਨ ਨਹੀਂ ਛੱਡਣਾ, ਮਾਣ ਨਹੀਂ ਕਰਨਾ, ਕਿਉਂਕਿ ਸੰਗਤ ਵਿੱਚ ਉੱਚੀਆਂ ਅਵਸਥਾ ਵਾਲੇ ਗੁਰਮੁਖ ਵੀ ਹਨ, ਪਰ ਅਵਸਥਾ ਸਤਿਗੁਰੂ ਦੀ ਦਇਆ ਹੈ। ਇਹ ਸਿੱਖਿਆ ਦੇਣ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਵਰਤਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਕਹਿਣ ਲੱਗੇ, ਭਾਈ ਹੁਣ ਕੋਈ ਕਥਾ ਸੁਣਨ ਨੂੰ ਚਿੱਤ ਕਰਦਾ ਹੈ।
ਪੱਠੀਓ ਬਟਾਲੇ ਨਗਰ ਕੋ ਇੱਕ ਸਿੱਖ ਚਿੰਨ ਸੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਹੋਰ ਵੀ ਕੌਤਕ ਨਾਲ ਵਰਤਾਉਣੇ ਸੀ ਨਾ, ਜੀਆਂ ਦਾ ਭਲਾ ਕਰਨਾ। ਮਹਾਰਾਜ ਨੇ ਬਟਾਲੇ ਨਗਰ ਇੱਕ ਸਿੱਖ ਨੂੰ ਭੇਜਿਆ ਹੈ। ਹਾਂਜੀ,
ਚੋਪਈ ਨਿਤਾਨੰਦ ਦੀ ਪੰਡਿਤ ਮਾਂ।
ਉੱਥੇ ਇੱਕ ਨਿਤਿਆਨੰਦ ਨਾਮ ਦਾ ਪੰਡਿਤ ਸੀ, ਜਿਹੜਾ ਦੇਜ ਮਹਾ ਵੱਡਾ ਬ੍ਰਾਹਮਣ ਵੀ ਸੀ, ਜਿੱਥੇ ਇਹ ਕਥਾ ਜਾਣਦਾ ਹੈ ਉੱਥੇ ਬ੍ਰਾਹਮਣੀ ਕਰਮ ਕਾਂਡ ਵੀ ਸਾਰੇ ਜਾਣਦਾ ਹੈ। ਬ੍ਰਾਹਮਣੀ ਕਰਮ ਕਾਂਡ ਸਾਰੇ ਕਰਦਾ ਵੀ ਹੈ, ਉਥੇ ਨਾਲੇ ਵੇਦਾਂ ਦੀ ਕਥਾ ਵੀ ਜਾਣਦਾ, ਕਿਉਂਕਿ ਜਦੋਂ ਦਾ ਸੰਸਾਰ ਹੋਂਦ ਵਿੱਚ ਆਇਆ ਨਾ, ਕਥਾ ਉਦੋਂ ਤੋਂ ਹੀ ਪ੍ਰਚਲਿਤ ਹੈ। ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤਾਂ ਕਹਿੰਦੇ ਉਸ ਵੇਲੇ ਵਿਆਸ ਰਿਸ਼ੀ ਜੀ ਨੇ ਕਥਾ ਕੀਤੀ ਵੇਦਾਂ ਦੀ। ਵਿਆਸ ਰਿਸ਼ੀ ਜੀ ਦੇ ਕੋਲ 1,00,000 ਵਿਦਿਆਰਥੀ ਪੜ੍ਹਿਆ ਕਰਦਾ ਸੀ, ਪੁਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲਦਾ। ਜਿਹੜਾ ਮਗਹਰ ਦਾ ਜ਼ਿਕਰ ਆਉਂਦਾ ਨਾ, ਉਹ ਮਗਹਰ ਵਿਆਸ ਰਿਸ਼ੀ ਨੇ ਵਸਾਇਆ ਸੀ, ਉੱਥੇ ਆਪਣੇ ਵਿਦਿਆਰਥੀਆਂ ਨੂੰ ਰੱਖ ਕੇ ਪੜ੍ਹਾਇਆ ਕਰਦੇ ਸਨ। ਆਪੇ ਪਾਸੇ ਨਾ ਜਾਈਏ, ਕਥਾ ਗੁਰਸੰਗਾ ਜੀ ਪੁਰਾਤਨ ਤੋਂ ਪੁਰਾਤਨ ਜ਼ਿਕਰ ਮਿਲਦੇ ਆ, ਗੌਤਮ ਰਿਸ਼ੀ ਵਰਗੇ, ਪਤੰਜਲ ਰਿਸ਼ੀ ਵਰਗੇ ਸਾਰੇ ਕਥਾ ਕਰਦੇ ਸੁਣਦੇ ਰਹੇ। ਉਹ ਜਿਹੜੀ ਕਥਾ ਹੈ ਉਹ ਵੇਦਾਂ ਦੇ ਵਿੱਚ ਵੀ, ਉਪਨਿਸ਼ਦਾਂ ਦੇ ਵਿੱਚ ਵੀ ਜ਼ਿਕਰ ਮਿਲਦੇ ਹੈ। ਇਸ ਕਰਕੇ ਇਹ ਜਿਹੜਾ ਗਿਆਨ ਹੈ ਸਾਨੂੰ ਕਿਤੋਂ ਵੀ ਹਾਸਲ ਹੋ ਜਾਵੇ, ਤਰਕ ਨਹੀਂ ਕਰਨੀ ਚਾਹੀਦੀ। ਕਈ ਵਾਰੀ ਸਾਡੇ ਮਨ ਚ ਤਰਕ ਆ ਜਾਂਦੀ ਹੈ ਵੀ ਅਸੀਂ ਇਹ ਦੂਸਰੇ ਧਰਮ ਦੀ ਜਾਣਕਾਰੀ ਕਿਉਂ ਲਈਏ। ਸਿੱਖ ਨੂੰ ਹੁਕਮਾ ਮਹਾਰਾਜ ਦਾ ਵੀ ਸਾਰੀਆਂ ਵਿਦਿਆਵਾਂ ਸਿੱਖ ਨੇ ਪੜ੍ਹਨੀਆਂ, ਪਰ ਸ਼ਰਧਾ ਗੁਰੂ ਤੇ ਰੱਖਣੀ ਹੈ, ਸ਼ਰਧਾ ਨਹੀਂ ਕਿਸੇ ਤੇ ਹੋਰ ਰੱਖਣੀ। ਸਿੱਖ ਨੂੰ ਸਾਰੇ ਧਰਮਾਂ ਦਾ ਗਿਆਨ ਹੋਣਾ ਚਾਹੀਦਾ, ਵੇਦਾਂ ਤੇ ਜਾਂ ਕਿਸੇ ਤੇ ਹੋਰ ਤਰਕ ਨਹੀਂ ਕਰਨੀ। ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਨਾਹੀ ਫਿਰ ਹੈ ਜੋ ਬੇਤਾਲੇ। ਵੇਦਾਂ ਕੋ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਇਹ ਕੋਈ ਵੇਦਾਂ ਦੀ ਪ੍ਰੋੜਤਾ ਨਹੀਂ ਮੈਂ ਕਰ ਰਿਹਾ, ਮੇਰਾ ਕਹਿਣ ਦਾ ਟੂਕ ਮਾਤਰ ਸਿਧਾਂਤ ਇਹ ਸਮਝ ਲਈਏ ਆਪਾਂ ਵੀ ਸਿੱਖ ਨੂੰ ਕਿਸੇ ਤੇ ਨਫ਼ਰਤ ਨਹੀਂ ਕਰਨੀ। ਸਿੱਖ ਨੇ ਜਿੱਥੋਂ ਵੀ ਨੌਲੇਜ ਮਿਲਦੀ ਹੈ ਨੌਲੇਜ ਲੈਣੀ ਹੈ, ਸਿੱਖ ਦਾ ਮਤਲਬ ਹੀ ਸਿੱਖਣਾ ਗਾ। ਤੇ ਸਤਿਗੁਰੂ ਜੀ ਨੇ ਸਿਧਾਂਤ ਪ੍ਰਗਟ ਕਰਨ ਲਈ ਕਹਿੰਦੇ ਜਿਹੜਾ ਨਿਤਿਆਨੰਦ ਪੰਡਿਤ ਹੈ, ਬੜਾ ਕਰਮਕਾਂਡੀ ਬ੍ਰਾਹਮਣ ਵੀ ਹੈ, ਇਹਨੂੰ ਸਿੱਖ ਭੇਜ ਕੇ ਬੁਲਾਇਆ ਹੈ।
ਸੁਣਤ ਸਿੱਖ ਤੁਰਨ ਚੱਲ ਗਏ।
ਸਤਿਗੁਰੂ ਮਹਾਰਾਜ ਦਾ ਹੁਕਮ ਸੁਣ ਕਰਕੇ ਸਿੱਖ ਇਹ ਬ੍ਰਾਹਮਣ ਕੋਲ ਗਿਆ ਹੈ।
ਪੰਡਿਤ ਸੰਗ ਕਹਿਤੇ ਮਿਲੇ,
ਪੰਡਿਤ ਜੀ ਨੂੰ ਨਿਤਿਆਨੰਦ ਜੀ ਨੂੰ ਮਿਲੇ ਨੇ, ਆਪਸ ਵਿਚ ਆਦੇਸ਼ ਵੀ ਹੋਈ ਹੈ, ਨਮਸਕਾਰਾਂ ਵੀ ਹੋਈਆਂ, ਤੇ ਸਿੱਖ ਨੇ ਸਤਿਗੁਰੂ ਜੀ ਦਾ ਸੁਨੇਹਾ ਪੰਡਿਤ ਜੀ ਨੂੰ ਕਿਹਾ ਹੈ।
ਕਥਾ ਸੁਣੀ ਗੁਰ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੇ ਵਿਦਵਾਨ, ਹੇ ਪੰਡਿਤ, ਸਤਿਗੁਰੂ ਤਾਂ ਇੱਥੋਂ ਕਥਾ ਸੁਣਨੀ ਚਾਹੁੰਦੇ ਹਨ।
ਪੁਸਤਕ ਲਿਓ ਚਲੋ ਤਿੰਨ ਪਾ।
ਮਹਾਰਾਜ ਸੱਚੇ ਪਾਤਸ਼ਾਹ ਕੋਲ ਜਿਹੜੀ ਤੂੰ ਗ੍ਰੰਥ ਦੀ ਕਥਾ ਕਰਨੀ ਚਾਹੁੰਦਾ ਉਹ ਪੁਸਤਕ ਲੈ ਕੇ ਚੱਲਣਾ ਕਰ।
ਸੁਣ ਮੁਦ ਧਰਦੀ ਜੀ ਹੋਇਓ ਤਿਆਰੇ।
ਜੋ ਬ੍ਰਾਹਮਣ ਬੜਾ ਖੁਸ਼ ਹੋਇਆ ਵੀ ਸਤਿਗੁਰੂ ਮਹਾਰਾਜ ਨੇ ਯਾਦ ਕੀਤਾ ਹੈ, ਸੱਚੇ ਪਾਤਸ਼ਾਹ ਨੇ ਮੈਨੂੰ ਬੁਲਾਇਆ, ਬੜਾ ਪ੍ਰਸੰਨ ਹੋਇਆ ਹੈ।
ਪਰੇ ਉਹ ਪੰਥ ਹੋਏ ਸਿੱਖ ਸੰਗਾਰੇ।
ਉਸ ਵੇਲੇ ਸਤਿਗੁਰੂ ਜੀ ਦਾ ਹੁਕਮ ਸੁਨੇਹਾ ਸੁਣ ਕੇ ਸਤਿਗੁਰੂ ਜੀ ਵੱਲ ਚੱਲਣ ਲਈ ਤਿਆਰ ਹੋ ਗਿਆ ਹੈ।
ਆਏ ਮਿਲਿਓ ਸਤਿਗੁਰ ਕੇ ਸੰਗ।
ਸਤਿਗੁਰੂ ਜੀ ਦੇ ਕੋਲ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਮਿਲਿਆ, ਆ ਦਰਸ਼ਨ ਕੀਤੇ ਹਨ।
ਮਾਨਿਓ ਬੋ ਲਖ ਦੀਜ ਅੰਗ।
ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਦਵਾਨ ਦਾ ਜੋ ਸਤਿਕਾਰ ਹੈ ਉਹ ਬਣਦਾ ਸਤਿਕਾਰ ਪਾਤਸ਼ਾਹ ਨੇ ਬਖਸ਼ਿਆ ਹੈ।
ਅਗਲੇ ਦਿਵਸ ਕਥਾ ਕਰਵਾਏ।
ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਾ ਕਰਵਾਈ ਹੈ। ਕੁਝ ਪੁਰਾਤਨ ਗ੍ਰੰਥ ਇਹ ਵੀ ਕਹਿੰਦੇ ਆ, ਖੋਜ ਦੀ ਲੋੜ ਹੈ ਵੀ ਸਤਿਗੁਰੂ ਜੀ ਦੇ ਕੋਲ ਬ੍ਰਾਹਮਣ ਚੱਲ ਕੇ ਆਇਆ ਸੀ, ਤੇ ਆ ਕੇ ਬੇਨਤੀ ਕੀਤੀ ਸੀ ਮਹਾਰਾਜ ਤੁਹਾਡੀ ਸ਼ਰਨ ਵਿੱਚ ਸੰਗਤ ਆਉਂਦੀ ਹੈ। ਮਹਾਰਾਜ ਮੇਰਾ ਰੋਜੀ ਰੋਟੀ ਦਾ ਗੁਜ਼ਾਰਾ ਨਹੀਂ ਹੈ, ਆਪ ਕਿਰਪਾ ਕਰੋ ਜੇ ਮੈਂ ਇੱਥੇ ਕਥਾ ਕਰ ਲਿਆ ਕਰਾਂ ਮੇਰਾ ਗੁਜ਼ਾਰਾ ਚੱਲ ਜਾ ਕਰੂ। ਮਹਾਰਾਜ ਕਹਿੰਦੇ ਭਾਈ ਕਰ ਲਿਆ ਕਰ। ਫਿਰ ਇਹਨੇ ਗਰੁੜ ਪੁਰਾਣ ਦੀ ਕਥਾ ਕੀਤੀ ਸੀ। ਸੋ ਇਉਂ ਵੀ ਇੱਕ ਵਿਚਾਰ ਮਿਲਦੀ ਹੈ,
ਰਾਜਨ ਕੀ ਗਾਥ ਸੁਣਾਏ।
ਫਿਰ ਕਹਿੰਦੇ ਨੇ ਰਾਜੇ ਮਹਾਰਾਜਿਆਂ ਦੀਆਂ ਗਾਥਾਵਾਂ ਸ਼ੁਰੂ ਕੀਤੀਆਂ ਸੁਣਾਈਆਂ ਹਨ।
ਲਗੇ ਦੀਵਾਨ ਆਨ ਕਰ ਭਾਰਾ,
ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਭਾਰੀ ਦੀਵਾਨ ਸਜਦਾ ਹੈ।
ਸੁਣੇ ਗੁਰੂ ਜੁਤ ਸਿੱਖ ਹਜ਼ਾਰਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਬੈਠ ਕਰਕੇ ਸਿੱਖ ਸੰਗਤਾਂ ਸੁਣਦੀਆਂ ਹਨ।
ਕਿਰਲੂ ਬੈਠੇ ਕਥਾ ਸੁਣੰਤੇ,
ਬੜੇ ਲੰਮੇ ਸਮੇਂ ਤੱਕ ਬੈਠ ਕੇ ਹਜ਼ੂਰੀ ਵਿੱਚ ਕਥਾ ਕਰਦਾ ਸੀ।
ਅਨੇਕ ਪ੍ਰਸੰਗਨ ਕੋ ਬਰਤਨੰਤੇ,
ਹਰੇਕ ਤਰ੍ਹਾਂ ਦੇ ਪ੍ਰਸੰਗਾਂ ਦਾ ਵਿਸਥਾਰ ਕਰਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਇਉਂ ਪ੍ਰਸੰਗ ਕਥਨ ਕਰਕੇ ਸੁਣਾਉਂਦਾ ਹੈ।
ਇਤਕ ਦਿਵਸ ਕਥਾ ਮਨ ਲਾਇਓ,
ਇਹਨੇ ਕੁਝ ਕੁ ਦਿਨ ਇਉਂ ਇਹਨੇ ਕਥਾ ਕੀਤੀ ਮਹਾਰਾਜ ਦੀ ਹਜ਼ੂਰੀ ਚ, ਬੜਾ ਮਨ ਲੱਗਿਆ ਹੈ।
ਇੱਕ ਪ੍ਰਸੰਗ ਤਬ ਐਸੋ ਆਇਓ,
ਉਸ ਵੇਲੇ ਕਰੋੜ ਪ੍ਰਾਣ ਚ ਇੱਕ ਪ੍ਰਸੰਗ ਆਉਂਦਾ ਹੈ ਵੀ ਜਿਸ ਵੇਲੇ ਪ੍ਰਾਣੀ ਚੜਾਈ ਕਰ ਜਾਂਦਾ ਹੈ।
ਜਮ ਕੀ ਪੂਰੀ ਦੂਰ ਮਗ ਜਾਏ, ਇੱਕ ਬਰਖ ਮੈਂ ਨਰ ਪਹੁੰਚਾਏ।
ਜਿਸ ਵੇਲੇ ਕੋਈ ਪ੍ਰਾਣੀ ਚੜਾਈ ਕਰ ਜਾਵੇ, ਜਿਹੜੀ ਉਹਦੀ ਜੀਵ ਆਤਮਾ ਹੈ ਜਿਹਨੂੰ ਕਿਹਾ ਬਾਣੀ ਚ ਅੱਗ ਹੈ ਹੰਸ ਅਕੇਲਾ ਜਾਈ, ਉਹ ਜੀਵ ਆਤਮਾ, ਉਹ ਹੰਸ, ਉਹ ਜੋਤ, ਜਿਸ ਵੇਲੇ ਫਿਰ ਸਰੀਰ ਤੋਂ ਵੱਖ ਹੁੰਦੀ ਹੈ, ਉਹ ਕਹਿੰਦੇ ਜੇ ਕੋਈ ਪਾਪੀ ਹੈ ਤਾਂ ਉਹਨੂੰ 2 ਸਾਲ ਦਾ ਸਮਾਂ ਲੱਗਦਾ ਹੈ ਜਾਮਪੁਰੀ ਚ ਜਾਣ ਲਈ, ਧਰਮ ਰਾਜੇ ਦੇ ਕੋਲ ਪਹੁੰਚਣ ਲਈ। ਗਰੁੜ ਪੁਰਾਣ ਦਾ ਕਥਨ ਹੈ। ਤੇ ਜਿਹੜਾ ਕਹਿੰਦੇ ਪੁੰਨੀ ਬੰਦਾ ਦਾ, ਪੁੰਨ ਕਰਨ ਵਾਲਾ, ਉਹਨੂੰ 1 ਸਾਲ ਦਾ ਸਮਾਂ ਲੱਗਦਾ ਹੈ। ਇਉਂ ਇਹਨੇ ਪ੍ਰਸੰਗ ਕਥਨ ਕਰਕੇ ਸੁਣਾਇਆ ਹੈ।
ਇਹ ਸੁਣ ਸਿੱਖਣ ਮਨ ਮੈਂ ਧਰਿਓ,
ਕਹਿੰਦੇ ਹੁਣ ਜਿਵੇਂ ਆਪ ਸੰਗਤਾਂ ਪ੍ਰਸੰਗ ਸੁਣਦੇ ਹੋ ਤੇ ਸੰਗਤ ਵਿਚ ਬੈਠ ਕੇ ਬੈਠਣ ਵਾਲਿਆਂ ਦੇ ਵਿਚ ਸਿਮਰਨ ਅਭਿਆਸੀ ਵੀ ਨੇ, ਦਾਸ ਨੇ ਇੱਕ ਮਹਾਂਪੁਰਖਾਂ ਦੇ ਬਾਬਤ ਪ੍ਰਸੰਗ ਸੁਣਿਆ। ਕਹਿੰਦੇ ਉਹ ਮਹਾਂਪੁਰਖ ਖੇਤੀਬਾੜੀ ਦਾ ਕੰਮ ਕਰਦੇ ਸੀ, ਗ੍ਰਿਸ਼ਤੀ ਸੀ ਬੜੇ ਬੰਦਗੀ ਵਾਲੇ। ਉਹਨਾਂ ਦਾ ਬੇਟਾ ਸਕੂਲ ਚ ਪੜ੍ਹਦਾ ਤੇ ਉਹ ਦੱਸਦੇ ਕਹਿੰਦੇ ਜਦੋਂ ਮੈਂ ਸਕੂਲੋਂ ਆਉਣਾ ਉਹਨਾਂ ਨੇ ਪੁੱਛਣਾ ਵੀ ਇਤਿਹਾਸ ਬਾਰੇ ਕੁਝ ਪੜ੍ਹਾਇਆ। ਕਹਿੰਦੇ ਮੈਂ ਦੱਸਣਾ ਵੀ ਸਾਨੂੰ ਇਤਿਹਾਸ ਦੇ ਵਿਚ ਅੱਜ ਆਹ ਪੜਾਇਆ, ਤੇ ਕਹਿੰਦੇ ਉਹਨਾਂ ਨੇ ਦੱਸਣਾ ਵੀ ਨਹੀਂ ਇੱਥੇ ਉਹ ਨਹੀਂ ਸੀ ਹੋਇਆ, ਆਹ ਕੁਝ ਹੋਇਆ ਸੀ। ਜਦੋਂ ਕਹਿੰਦੇ ਉਹ ਸੁਣਾਇਆ ਕਰਦੇ ਵੀ ਆਹ ਕੁਝ ਹੋਇਆ ਸੀ ਜਾਂ ਇਉਂ ਇਤਿਹਾਸ ਦੇ ਵਿਚ ਕਥਨਾ ਘਟਣਾ ਵਾਪਰੀ, ਉਹ ਇਉਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਸਾਹਮਣੇ ਦਿਸ ਰਿਹਾ ਹੋਵੇ, ਕਿਉਂਕਿ ਉਹ ਅਭਿਆਸੀ ਸੀ, ਸਭ ਕੁਝ ਪ੍ਰਤੱਖ ਸੀ ਉਹਨਾਂ ਲਈ। ਇਸ ਤਰ੍ਹਾਂ ਹੁਣ ਸੰਗਤ ਵਿਚ ਜਿਹੜੇ ਬੈਠੇ ਸੀ ਨਾ ਗੁਰਸਿੱਖ ਕਮਾਈਆਂ ਵਾਲੇ, ਉਹਨਾਂ ਨੇ ਜਦੋਂ ਇਹ ਪ੍ਰਸੰਗ ਸੁਣਿਆ ਵੀ ਜਿਹੜਾ ਪਾਪੀ ਹੈ ਉਹਨੂੰ 2 ਸਾਲ ਲੱਗਦੇ ਆ ਧਰਮਰਾਜ ਕੋਲ ਪਹੁੰਚਣ ਨੂੰ, ਪੁੰਨੇ ਨੂੰ 1 ਸਾਲ ਲੱਗਦਾ ਹੈ।
ਕਥਾ ਕਹਿਣ ਤੇ ਜਪ ਹੱਟ ਪਰਿਓ,
ਇਸ ਤਰ੍ਹਾਂ ਕਹਿੰਦੇ ਜਦੋਂ ਕਥਾ ਦੀ ਸਮਾਪਤੀ ਹੋਈ, ਕਥਾ ਕਰਕੇ ਇਹ ਪੰਡਿਤ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿਚੋਂ ਜਾਣ ਲੱਗਿਆ ਹੈ।
ਚਾਰ ਸਿੱਖ ਤਬ ਆਪਸ ਮਈਆ,
ਕਹਿੰਦੇ ਚਾਰ ਗੁਰਸਿੱਖ ਮਹਾਰਾਜ ਦੇ ਸ਼ਰਨ ਵਿਚ ਰਹਿਣ ਵਾਲੇ ਕਮਾਈਆਂ ਵਾਲੇ, ਉਹ ਚਾਰੇ ਸਿੱਖ ਇਕੱਠੇ ਵਿਚਾਰ ਕਰ ਰਹੇ ਹਨ।
ਇਸ ਪ੍ਰਸੰਗ ਪਰ ਐਸੇ ਕਈਆ,
ਕਹਿੰਦੇ ਵੀ ਜਿਹੜਾ ਪੰਡਿਤ ਜੀ ਨੇ ਪ੍ਰਸੰਗ ਸੁਣਾਇਆ, ਅੱਜ ਪੰਡਿਤ ਜੀ ਨੇ ਜਿਹੜੀ ਗੱਲ ਕਹੀ ਹੈ,
ਸੁੰਦਰ ਨਾਮ ਸਿੱਖ ਤਬ ਲਿਓ,
ਉਹਨਾਂ ਚੋਂ ਪਹਿਲਾ ਸਿੱਖ ਸੀ ਭਾਈ ਸੁੰਦਰ ਜੀ। ਉਹ ਭਾਈ ਸੁੰਦਰ ਜੀ ਕਹਿਣ ਲੱਗੇ ਵੀ ਪੰਡਿਤ ਜੀ ਨੇ ਜਿਹੜਾ ਪ੍ਰਲੋਕ ਦਾ ਪ੍ਰਸੰਗ ਕਿਹਾ, 2 ਸਾਲ ਦੀ ਜਾਂ ਸਾਲ ਦੀ ਗੱਲ ਕੀਤੀ, ਇਹ ਜਿਹੜਾ ਰਸਤਾ ਸਾਰਾ ਇਹਨੇ ਗਰੁੜ ਪੁਰਾਣ ਦੇ ਅਨੁਸਾਰ ਆਪਾਂ ਨੂੰ ਸੁਣਾਇਆ ਹੈ।
ਮੈਂ ਗੁਰ ਕਰਨਾ ਤੇ ਚੱਲ ਜਾਓ,
ਦੇਖੋ ਧੰਨ ਆ ਗੁਰੂ ਕੇ ਸਿੱਖ, ਭਾਵੇਂ ਅਵਸਥਾ ਮਹਾਰਾਜ ਦੀ ਬਖਸ਼ਿਸ਼ ਨਾਲ ਹੈ, ਪਰ ਫਿਰ ਵੀ ਕਹਿੰਦੇ ਮੈਂ ਗੁਰੂ ਦੀ ਕਰੁਣਾ ਨਾਲ, ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਤਰਸ ਨਾਲ, ਮੈਂ ਕਹਿੰਦਾ ਵੀ ਸਤਿਗੁਰੂ ਦੇ ਤਰਸ ਨਾਲ ਸਤਿਗੁਰੂ ਦੀ ਕਿਰਪਾ ਨਾਲ
ਚਾਰ ਪੈਰ ਕੇ ਬਿਖੇ ਸਦੈ
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦਾ ਮੈਂ ਚਾਰ ਪੈਰਾਂ ਚ ਹੀ ਪਹੁੰਚ ਸਕਦਾ। ਇੱਕ ਪਾਸੇ ਪਾਪੀ ਨੂੰ 2 ਸਾਲ ਦਾ ਸਮਾਂ, ਪੁੰਨੀ ਨੂੰ 1 ਸਾਲ ਦਾ ਸਮਾਂ। ਭਾਈ ਸੁੰਦਰ ਜੀ ਕਹਿੰਦਾ ਮੈਨੂੰ ਇੱਕ ਪੈਰ ਵਿਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਪੈਰ ਦੇ ਵਿਚ ਸਤਿਗੁਰੂ ਦੀ ਕਿਰਪਾ ਨਾਲ ਪਹੁੰਚ ਸਕਦਾ ਚਾਰ ਪੈਰਾਂ ਚ। ਹੁਣ ਪੈਰ 3 ਘੰਟੇ ਦਾ ਸਮਾਂ ਮੰਨਿਆ ਅੱਜ ਕੱਲ ਦੇ ਨਵੀਨ ਵਿਦਵਾਨਾਂ ਨੇ, ਤੇ ਚਾਰ ਪੈਰ 12 ਘੰਟੇ। 12 ਘੰਟਿਆਂ ਦੇ ਵਿਚ ਕਹਿੰਦਾ ਮੈਂ ਆਪਣੀ ਰੂਹ ਨਾਲ ਅੰਤਰੇ ਆਤਮੇ ਪਰਲੋਕ ਵਿਚ ਪੁੱਜ ਸਕਦਾ
ਹਾਂ। ਲਾਲਾ ਸਿੰਘ ਬੋਲਿਓ ਤਬੈ,
ਦੂਜਾ ਸਿੱਖ ਸੀ ਭਾਈ ਲਾਲਾ। ਭਾਈ ਲਾਲਾ ਜੀ ਭਾਈ ਸੁੰਦਰ ਦੀ ਗੱਲ ਸੁਣ ਕੇ ਫਿਰ ਕਹਿਣ ਲੱਗੇ ਹਨ,
ਗੁਰੂ ਦਇਆ ਤੇ ਉਲੰਘੋ ਸਬੈ।
ਕਹਿੰਦਾ ਵੀ ਸਤਿਗੁਰੂ ਬੜੇ ਦਿਆਲੂ, ਮੇਰੇ ਤੇ ਵੀ ਤਰਸ ਕੀਤਾ ਸੱਚੇ ਪਾਤਸ਼ਾਹ ਨੇ।
ਦੋਏ ਪੈਰ ਕੋ ਮਾਰਗ ਮੇਰੋ,
ਭਾਈ ਸੁੰਦਰ ਜੀ ਮਹਾਰਾਜ ਨੇ ਮੈਨੂੰ ਅਵਸਥਾ ਬਖਸ਼ਿਸ਼ ਕੀਤੀ ਹੈ, ਮੈਂ 2 ਪੈਰ ਚ ਪਹੁੰਚ ਸਕਦਾ। ਆਖੋ
ਸਤਨਾਮ ਵਾਹਿਗੁਰੂ।
ਇੱਕ ਦੂਰ ਇੱਕ ਚੜ੍ਹਾਉਂਦੀਆਂ, ਕੌਣ ਜਾਣਾ ਮੇਰਾ ਨਾਉ ਜੀ। ਇਹ ਕਹਿੰਦੇ ਮੈਂ 2 ਪੈਰ ਚ ਭਾਵ 6 ਘੰਟਿਆਂ ਚ ਕਹਿੰਦੇ ਪਹੁੰਚ ਸਕਦਾ ਹਾਂ।
ਕਿਉਂ ਅਪਰ ਬਿਲਮ ਨਾ ਹੀਰੋ,
ਕਹਿੰਦੇ ਬਿਲਮ ਨੀ ਇਦੂ ਵੱਧ ਲੱਗਦਾ, ਇਦੂ ਵੱਧ 1 ਸ਼ਿੰਨ ਦਾ ਸਮਾਂ ਨੀ ਲੱਗਣਾ ਹੈ।
ਹੁਣ ਮਈਆ ਸਿੰਘ ਬਾਕ ਬਖਾਨੇ,
ਫਿਰ ਤੀਜਾ ਸਿੱਖ ਸੀ ਭਾਈ ਮਈਆ ਜੀ। ਭਾਈ ਮਈਆ ਜੀ ਕਹਿਣ ਲੱਗੇ ਹਨ,
ਉਲੰਗੋ ਜਾਮ ਦਇਆ ਗੁਰ ਛਾਨੇ।
ਕਹਿੰਦੇ ਵੀ ਇਹਨੂੰ ਕੋਈ ਮੇਰੀ ਕਰਾਮਾਤ ਨਾ ਸਮਝਿਓ, ਇਹਨੂੰ ਕੋਈ ਮੇਰਾ ਜਤਨ ਨਾ ਸਮਝਿਓ, ਇਹਨੂੰ ਗੁਰੂ ਕੀ ਦਇਆ ਸਮਝਣਾ ਕਰਿਓ।
ਬਹੁਰੰਗੇ ਆਲੇ ਬਾਕੀ ਉਚਾਰੇ,
ਇਉਂ ਭਾਈ ਮਈਆ ਜੀ ਨੇ ਉਸ ਵੇਲੇ ਇੱਕ ਟੁਕੜੇ ਕੀ
ਉਲੰਘੋ ਜਾਮ ਦਇਆ ਗੁਰ ਛਾਨੇ।
ਇੱਕ ਜਾਮ ਇੱਕ ਪੈਰ ਦੇ ਵਿਚ, ਇੱਕ ਪੈਰ ਚ ਕਹਿੰਦੇ ਮੈਂ ਪਹੁੰਚ ਸਕਦਾ, ਇਹਨੂੰ ਗੁਰੂ ਦੀ ਦਇਆ ਸਮਝਣਾ ਕਰੋ।
ਗੌਰ ਨਿਹਾਲੇ ਬਾਕੀ ਉਚਾਰੇ,
ਭਾਈ ਨਿਹਾਲਾ ਜੀ, ਭਾਈ ਨਿਹਾਲਾ ਜੀ ਤੇ ਭਾਈ ਨਿਵਲੂ ਜੀ ਇਹ ਦੋਵੇਂ ਭਰਾ ਸੀ, ਬੜੀ ਸੋਹਣੀ ਕਥਾ ਕਰਦੇ ਸਿੱਖਾਂ ਦੇ ਪ੍ਰਸੰਗ ਚ। 6ਵੇਂ ਪਾਤਸ਼ਾਹ ਦੇ ਇਤਿਹਾਸ ਚ ਜੇਕਰ ਆਉਂਦਾ ਸੰਗਤਾਂ ਕਹਿੰਦੀਆਂ ਮਹਾਰਾਜ ਸਿੱਖ ਹੋਰ ਵੀ ਬੜੇ ਕਥਾ ਕਰਦੇ ਆ, ਭਾਈ ਨਿਹਾਲਾ ਜੀ ਤੇ ਨਿਵਲੂ ਜੀ ਜਿਹੜੀ ਕਥਾ ਕਰਦੇ ਉਹਦਾ ਰਸ ਹੀ ਵੱਖਰਾ, ਉਹਦਾ ਆਨੰਦ ਹੀ ਵੱਖਰਾ। ਮਹਾਰਾਜ ਨੇ ਦੱਸਿਆ ਸੀ ਵੀ ਕਥਾ ਸੁਣਨ ਵਾਲੇ ਚ ਵੀ 14 ਗੁਣ ਹੋਣੇ ਚਾਹੀਦੇ ਆ, ਕਥਾ ਕਰਨ ਵਾਲੇ ਚ ਵੀ 14 ਗੁਣ ਹੋਣੇ ਚਾਹੀਦੇ ਆ। ਜਦੋਂ ਇਹ 14 ਗੁਣ ਕਰਨ ਵਾਲੇ ਚ ਸੁਣਨ ਵਾਲੇ 14 ਗੁਣ ਪੂਰੇ ਹੋਣ, ਉਦੋਂ ਕਰਨ ਵਾਲੇ ਨੂੰ ਵੀ ਰਸ ਆ, ਸੁਣਨ ਵਾਲੇ ਨੂੰ ਵੀ ਰਸ ਆ। ਸਤਿਗੁਰੂ ਮਹਾਰਾਜ ਦਾ ਉਹ ਕਮਾਈ ਵਾਲਾ ਸਿੱਖ ਭਾਈ ਨਿਹਾਲਾ ਜੀ ਕਹਿੰਦਾ ਹੈ,
ਗੁਰ ਕਰਨਾ ਤੇ ਨਿਮਕ ਨਜ਼ਾਰੇ,
ਜੇ ਗੁਰੂ ਸਾਹਿਬ ਤਰਸ ਕਰਦੇ ਆ ਨਾ ਮੈਂ ਇੱਕ ਨਿਮਕ ਚ ਪਹੁੰਚ ਸਕਦਾ। ਆਖੋ ਸਤਨਾਮ,
ਜਾਉ ਪਰਲੋਕ ਜੋ ਪੰਡਿਤ ਬਣਿਓ।
ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਡਿਤ ਨੇ 2 ਸਾਲ ਚ ਕਿਹਾ ਤੇ ਪੁੰਨੀ ਲਈ 1 ਸਾਲ ਚ ਕਿਹਾ ਮੈਂ 1 ਸਿੰਨ ਚ ਪਹੁੰਚ ਸਕਦਾ। ਦੇਖੋ ਕਿੱਡੀ ਕਿਰਪਾ ਸਤਿਗੁਰੂ ਦੀ, 1 ਸਿੰਨ ਚ ਐਸੀ ਅਵਸਥਾ। ਇਹ ਹੁਣ ਅਵਸਥਾ ਇਹ ਵੀ ਨਹੀਂ ਹੈ, ਕਿਉਂਕਿ ਪ੍ਰੈਕਟੀਕਲ ਧਰਮ ਆ ਸਾਡਾ, ਕਰਨੀ ਪ੍ਰਧਾਨ ਹੈ, ਕਥਨੀ ਪ੍ਰਧਾਨ ਨਹੀਂ। ਮੈਨੂੰ ਖਿਮਾ ਕਰ ਦੇਣਾ, ਆ ਜਿਹੜੀ ਆਪਾਂ ਕਥਾ ਸੁਣ ਰਹੇ ਹਾਂ, ਅੰਮ੍ਰਿਤ ਵੇਲੇ ਤੋਂ ਕੀਰਤਨ ਸੁਣ ਰਹੇ ਹਾਂ, ਇਹ ਕਈ ਵਾਰ ਮੇਰੇ ਵਰਗੇ ਨੂੰ ਪ੍ਰਾਪਤੀ ਨਹੀਂ ਹੁੰਦੀ ਜਾਂ ਆਨੰਦ ਨਹੀਂ ਆਉਂਦਾ ਜਾਂ ਰਸ ਨਹੀਂ ਆਉਂਦਾ, ਕਾਰਨ ਕੀ ਹੈ? ਇਹ ਦੇਖਣ ਦਾ ਵਿਸਾ ਨਹੀਂ ਹੈ, ਸੁਣਨ ਦਾ ਵਿਸਾ ਹੈ। ਕਈ ਵਾਰ ਅਸੀਂ ਕਹਿ ਦਿੰਦੇ ਜੇ ਰਾਗੀਆਂ ਦਾ ਮੂੰਹ ਨਹੀਂ ਦਿਸਿਆ ਸਾਨੂੰ, ਕੈਮਰਾ ਕਿਸੇ ਪਾਸੇ ਹੋਰ ਸੀ, ਅੱਖਾਂ ਸਾਡੀਆਂ ਕੁਝ ਹੋਰ ਦੇਖਦੀਆਂ, ਕੰਨ ਕੁਝ ਹੋਰ ਸੁਣਦੇ ਆ, ਤੇ ਮਨ ਫਿਰ ਇਕਾਗਰ ਨਹੀਂ ਹੁੰਦਾ, ਰਸ ਨਹੀਂ ਆਉਂਦਾ। ਇੱਕ ਸੂਤਰ ਚ ਨਾ ਜਿੰਨਾ ਚਿਰ ਹੁੰਦਾ ਹੈ ਮਨ, ਰਸ ਨਹੀਂ ਆਵੇਗਾ। ਇਹ ਸੁਣਨ ਦਾ ਵਿਸਾ ਹੈ ਨਾ ਕਿ ਦੇਖਣ ਦਾ ਵਿਸਾ। ਨਾਮ ਵੀ ਜਿਹੜਾ ਹੈ, ਨਾਮ ਅਭਿਆਸ, ਉਹ ਦੇਖਣ ਦਾ ਵਿਸਾ ਨਹੀਂ ਹੈ। ਰਸਨਾ ਨਾਲ ਬੋਲਣਾ, ਕੰਨਾਂ ਨਾਲ ਸੁਣਨਾ, ਇਹ ਅਭਿਆਸ ਜੀ ਦਾ ਪ੍ਰਪੱਕ ਹੋ ਗਿਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਉਹਨਾਂ ਤੇ ਕਿਰਪਾ ਹੁੰਦੀ ਹੈ। ਕਿਉਂ ਇਹ ਭਾਈ ਨਿਹਾਲਾ ਜੀ ਕਹਿੰਦੇ ਸਤਿਗੁਰੂ ਦਾ ਤਰਸ ਹੈ ਭਾਈ ਗੁਰਸਿੱਖੋ, ਆ ਪੰਡਿਤ ਤਾਂ 2 ਸਾਲ ਦਾ ਜਾਂ 1 ਸਾਲ ਦਾ ਸਮਾਂ ਕਹਿੰਦਾ ਹੈ, ਮੈਂ ਇੱਕ ਸਹਿਮਤੀ
ਆਪਸ ਮੈਂ ਕਹਿਓ ਸੁਣਿਓ
ਆਪਸ ਵਿਚ ਚਾਰੇ ਗੁਰਸਿੱਖਾਂ ਨੇ ਅਵਸਥਾ ਆਪਣੀ ਸ਼ੇਅਰ ਕੀਤੀ ਹੈ ਸਾਂਝੀ ਕੀਤੀ ਹੈ
ਇਨ ਰੀਤਨ ਕੇ ਕਹੇ ਵਾਕ ਜਬ ਪੰਡਤ ਇਨਕੀ ਦਿਸ਼ਾ ਦੇਖ ਤਬ
ਕਹਿੰਦੇ ਕੁਦਰਤ ਦੀ ਇਹ ਪੰਡਤ ਨਿਤਿਆਨੰਦ ਜੀ ਇਹ ਬਚਨ ਸੁਣ ਰਹੇ ਸੀ ਗੁਰਸਿੱਖਾਂ ਦੇ ਤੇ ਜਦੋਂ ਗੁਰਸਿੱਖਾਂ ਜੀ ਨੇ ਬਚਨ ਸੁਣੇ ਹਨ
ਬਿਸਮਿਓ ਮਨ ਮੈਂ ਗੁਰਸੰਗ ਪੂਜਾ
ਉਸ ਵੇਲੇ ਹੈਰਾਨ ਹੋ ਗਿਆ ਵੀ ਸਤਿਗੁਰੂ ਦੇ ਸਿੱਖ ਇਹ ਕੁਝ ਹੋਰ ਹੀ ਕਹਿੰਦੇ ਆ ਤੇ ਪੁਰਾਣ ਕੁਝ ਹੋਰ ਕਹਿੰਦੇ ਆ ਕਰੋੜ ਪੁਰਾਣ ਕੁਝ ਹੋਰ ਕਹਿੰਦੇ ਆ ਇਹ ਹੈਰਾਨ ਹੋ ਗਿਆ ਹੈ
ਗੁਰਸੰਗ ਪੂਜਾ ਸਿੱਖ ਕਿਮ ਕੈਤ ਕਹਾ ਇਨ ਸੁਜਾ
ਮਹਾਰਾਜ ਗੁਰਸਿੱਖ ਕੀ ਕਹੀ ਜਾਂਦੇ ਨੇ ਕਥਾ ਦੇ ਵਿਚ ਤਾਂ ਪ੍ਰਸੰਗ ਹੀ ਹੋ ਰਿਹਾ ਇੱਕ ਚਾਰ ਪੈਰ ਕਹਿੰਦਾ ਇੱਕ ਦੋ ਪੈਰ ਕਹਿੰਦਾ ਇੱਕ ਪੈਰ ਕਹਿੰਦੇ ਇੱਕੜੇ ਤਾਂ ਹੱਦ ਹੀ ਕਰਦੀ ਕਹਿੰਦਾ ਮੈਂ ਸਿੰਚੀ ਪਹੁੰਚ ਜਾਉ ਇਹ ਸਿੱਖ ਕੀ ਕਹੀ ਜਾਂਦੇ ਹਨ
ਵੇਦ ਵਿਆਸ ਕੇ ਕਹੇ ਪੁਰਾਣਾ
ਵੇਦ ਨੇ ਕੋਈ ਐਵੀਂ ਕਿਤਾਬਾਂ ਤਾਂ ਹਨ ਨੀ ਵੇਦ ਵਿਆਸ ਨੇ ਇਹਨਾਂ ਦੀ ਰਚਨਾ ਕੀਤੀ ਹੈ
ਤੁਮ ਹੀ ਜਾਣੋ ਕਿਰਪਾ ਨਿਦਾਨਾ
ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਤੁਸੀਂ ਵੀ ਜਾਣਦੇ ਹੋ ਅੰਦਰ ਦੀ ਕੀ ਗੱਲ ਹੈ
ਲਿਖਿਓ ਪੁਰਾਣ ਵਿਖੇ ਕੈ ਕੂਰ
ਇਹ ਜਿਹੜਾ ਵਿਦਿਆ ਦਾ ਅਭਿਮਾਨ ਆ ਨਾ ਬਹੁਤ ਛੇਤੀ ਨੀ ਇਹ ਮਿਟਦਾ ਬਹੁਤ ਔਖਾ ਹੈ ਜਿਹੜਾ ਬੰਦਾ ਹਜੇ ਵਿਦਿਆ ਜੀ ਨੇ ਨਾਮ ਪੜ੍ਹੀ ਹੋਵੇ ਕਿਉਂਕਿ ਜੇਤਾ ਪੜ੍ਹਿਆ ਚੇਤਾ ਖੜਿਆ ਇਹ ਗੁਰਬਾਣੀ ਦੀ ਗੱਲ ਹੈ ਕੋਈ ਮੇਰੀ ਗੱਲ ਨੀ ਹੈ ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ ਇਹ ਸ਼ਬਦ ਨੂੰ ਪੜ੍ਹੀਏ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ ਵੀ ਇਹ ਜਿੰਨਾ ਪੜ ਪੜ ਕੇ ਮਨੁੱਖ ਅੰਦਰੋਂ ਹਨੇਰੇ ਵੱਲ ਜਾ ਰਹੇ ਹੈ ਤੇ ਹਉਮੈ ਵੱਲ ਜਾ ਰਹੇ ਹੈ ਕੁਝ ਗ੍ਰੰਥਾਂ ਦੇ ਸਰੋਤਾਂ ਚੋਂ ਪਤਾ ਲੱਗਦਾ ਇਤਿਹਾਸ ਦੇ ਇਸ ਪ੍ਰਸੰਗ ਦਾ ਵੀ ਜਦੋਂ ਪੰਡਿਤ ਨੇ ਗੱਲ ਸੁਣੀ ਨਾ ਇਹਨੂੰ ਅੱਗ ਲੱਗ ਗਈ ਹੰਕਾਰ ਚ ਸੀ ਵੀ ਵੇਦ ਵਿਆਸ ਝੂਠ ਤਾਂ ਨੀ ਲਿਖਦਾ ਮਹਾਰਾਜ ਨੂੰ ਕਹਿੰਦਾ ਜੀ ਕਹੋ ਵੀ ਮੇਰੇ ਸਿੱਖ ਝੂਠੇ ਨੇ ਜਾਂ ਕਹੋ ਵੀ ਵੇਦ ਵਿਆਸ ਦੇ ਰਚੇ ਆ ਵੇਦ ਝੂਠੇ ਆ ਮਹਾਰਾਜ ਕਹਿੰਦੇ ਨਾ ਵੇਦ ਝੂਠੇ ਨਾ ਸਿੱਖ ਝੂਠੇ ਕਹਿੰਦਾ ਜੀ ਕਮਿਆਨ ਚ ਦੋ ਤਲਵਾਰਾਂ ਕਿਵੇਂ ਪੈ ਜਾਣਗੀਆਂ ਵੇਦ ਕਹਿੰਦੇ ਨੇ ਵਾਹਿਗੁਰੂ ਆ ਪੁਰਾਣ ਕਹਿੰਦਾ ਗਾ ਵੀ ਦੋ ਸਾਲ ਚ ਪਾਪੀ ਤੇ ਸਾਲ ਚ ਪੁੰਨੀ ਤੇ ਤੁਹਾਡੇ ਸਿੱਖ ਕਹਿੰਦੇ ਆ ਮੈਂ ਇੱਕ ਪਲ ਚ ਇੱਕ ਸਿੰਚੀ ਪਹੁੰਚ ਜਾਊਂ ਇਹ ਦੋਵੇਂ ਗੱਲਾਂ ਕਿਵੇਂ ਸੱਚੀਆਂ ਮਹਾਰਾਜ ਕਹਿੰਦੇ ਜਿਨੀ ਪ੍ਰਭੂ ਨੇ ਉਹਨਾਂ ਨੂੰ ਸੋਝੀ ਬਖਸ਼ੀ ਸੀ ਉਹਨਾਂ ਨੇ ਕਥਨ ਕਰਤਾ ਮਹਾਰਾਜ ਨੇ ਮੈਨੂੰ ਕਿਹਾ ਨਾ ਜੇਤੀ ਪ੍ਰਭੂ ਜਨਾਈ ਤੇਤ ਹੋਂ ਭਣੀ ਜਿੰਨੀ ਕੁ ਪ੍ਰਭੂ ਨੇ ਸਾਨੂੰ ਸੋਝੀ ਦਿੱਤੀ ਹੈ ਉਨੀ ਕੁ ਅਸੀਂ ਕਥਨ ਕਰ ਦਿੱਤੀ ਆਪਾਂ ਸੋਦਰ ਪੜ੍ਹਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਣ ਮਾਰੇ ਕਹਿੰਦੇ ਇੱਥੇ ਅੰਤ ਨੀ ਜਿਹੜਾ ਸੋਦਰ ਚ ਅਸੀਂ ਕਹਿਤਾ ਜੀ ਉਹਨੂੰ ਗਾਉਣ ਵਾਲੇ ਆ ਨੇ ਉਹ ਤਾਂ ਹੋਰ ਵੀ ਬੇਅੰਤੀ ਨੇ ਜੀ ਦਾ ਅੰਤ ਨੀ ਨਿਮਰਤਾ ਜਨਾਉਂਦਿਆਂ ਮਹਾਰਾਜ ਨੇ ਕਹਿ ਦਿੱਤਾ ਹੁਣ ਸਾਡੇ ਚੇਤਵਨੀ ਵਿਚ ਨੀ ਚੇਤੇ ਵਿਚ ਨੀ ਹਨ ਇਹ ਨਿਮਰਤਾ ਮਹਾਰਾਜ ਦੀ ਪਾਤਸ਼ਾਹ ਦੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਵੇਦ ਵਿਆਸ ਨੂੰ ਜਿੰਨੀ ਕੁ ਸੋਝੀ ਵਾਹਿਗੁਰੂ ਜੀ ਨੇ ਬਖਸ਼ੀ ਸੀ ਉਨੀ ਉਹਨਾਂ ਨੇ ਕਥਨ ਕਰ ਦਿੱਤੀ ਜਿੰਨੀ ਸੋਝੀ ਸਾਡੇ ਸਿੱਖਾਂ ਨੂੰ ਉਹ ਕਹਿ ਰਹੇ ਆ ਸਿੱਖ ਵੀ ਸੱਚੇ ਕਹਿੰਦਾ ਜੀ ਮੈਂ ਨੀ ਮੰਨਦਾ ਮਹਾਰਾਜ ਕਹਿੰਦੇ ਭਾਈ ਮੰਨਣਾ ਮਨਾਉਣਾ ਤਾਂ ਭਗਤ ਰਵਿਦਾਸ ਜੀ ਨੇ ਕਿਹਾ ਗਾ ਬਾਣੀ ਦੇ ਅੰਦਰ ਇਹ ਸੰਸਾਰ ਪ੍ਰਭੂ ਦੇ ਨਿਰੰਕਾਰ ਦੇ ਘਰ ਦੀ ਗੱਲ ਨੂੰ ਮੰਨਦਾ ਨੀ ਜੇ ਨਾ ਮੰਨੇ ਤਾਂ ਆਪਾਂ ਕੀ ਕਰੀਏ ਕਿਸੇ ਨੂੰ ਮਨਾਈਏ ਕਿ ਨਹੀਂ ਪਰ ਫੇਰ ਵੀ ਤੈਨੂੰ ਤਰੀਕਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਓਂ ਕਰ 6 ਮਹੀਨੇ ਸੰਗਤ ਦੇ ਭਾਂਡੇ ਮਾਂਜ ਤੇ ਮੂਲ ਮੰਤਰ ਦਾ ਅਭਿਆਸ ਕਰ ਦਾਸ ਨੇ ਉਹ ਸਰੋਤ ਤੋਂ ਪੜ੍ਹਿਆ ਉਹ ਗ੍ਰੰਥਕਾਰ ਲਿਖਦਾ ਕਹਿੰਦੇ ਇਹਨੂੰ ਅਜੇ 3 ਕੁ ਮਹੀਨੇ ਨਹੀਂ ਹੋਏ ਸੀ ਮੂਲ ਮੰਤਰ ਦਾ ਅਭਿਆਸ ਕਰਦੇ ਨੂੰ ਤੇ ਸੰਗਤ ਜੂਠੇ ਭਾਂਡੇ ਮਾਂਜਦੇ ਨੂੰ ਸਤਿਗੁਰੂ ਦੀ ਹਜ਼ੂਰੀ ਜਾ ਕੇ ਕਹਿੰਦਾ ਮਹਾਰਾਜ ਪਹਿਲਾ ਵੀ ਦੂਜਾ ਵੀ ਤੀਜਾ ਵੀ ਸਿੱਖ ਤਾਂ ਹਜੇ ਪਿੱਛੇ ਹੀ ਸੀ ਤੁਹਾਡੀ ਕਿਰਪਾ ਨਾਲ ਚੌਥੇ ਸਿੱਖ ਵਾਲੀ ਕਿਰਪਾ ਹੋ ਗਈ ਜਿਹੜਾ ਕਹਿੰਦਾ ਸੀ ਇੱਕ ਸਿੰਚ ਹੀ ਪਹੁੰਚ ਜਾਂਦਾ ਇਹ ਤੁਹਾਡਾ ਸਿੱਖ ਸੱਚ ਕਹਿੰਦਾ ਇਉਂ ਇਹਨੇ ਕੁਝ ਕੁ ਤਰਕਾਂ ਵੀ ਕੀਤੀਆਂ ਸਨ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਹਿੰਦੇ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ
ਲਿਖਿਓ ਪੁਰਾਣ ਵਿਖੇ ਕੈ ਕੂਰ ਕੈਸੀ ਕਬੂਲਤ ਕੂਰ ਹਜੂਰ।
ਹਜੂਰ ਸੱਚੇ ਪਾਤਸ਼ਾਹ ਇਹ ਪ੍ਰਾਣ ਝੂਠ ਬੋਲਦਾ ਹੈ ਕਿ ਸਿੱਖ ਝੂਠ ਬੋਲਦੇ ਹਨ?
ਚਾਰ ਜਾਨ ਕੈ ਨਿਮਕ ਮਜਾਰਾ ਪੰਥ ਬੜੋ ਕਿਮ ਲੰਘੈ ਸਾਰਾ।
ਇਹ ਪ੍ਰਾਣ ਤਾਂ 2 ਸਾਲ ਦਾ ਰਾਹ ਕਹਿੰਦੇ, ਸਿੱਖ ਤੁਹਾਡਾ ਇੱਕ ਚਾਰ ਪੈਰ ਤੇ ਇੱਕ ਨਿਮਕ ਜੀ ਕਹੀ ਜਾਂਦਾ ਹੈ।
ਤਬ ਸਤਿਗੁਰ ਗੁਰਦਾਸ ਨਿਆਰਾ,
ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਵੱਲ ਵੇਖਿਆ ਹੈ।
ਯੋ ਪੰਡਿਤ ਕੋ ਸੰਸੈ ਤਾਰਾ,
ਕਹਿੰਦੇ ਭਾਈ ਗੁਰਦਾਸ ਸਾਹਿਬ ਜੀ, ਆ ਪੰਡਿਤ ਦਾ ਜਿਹੜਾ ਸੰਸਾਰ ਨਾ ਸ਼ੰਕਾ ਗਾ, ਅੰਦਰ ਦਾ ਸੰਦੇਹ ਹੈ, ਤੁਸੀਂ ਮਿਟੋ।
ਜਥਾ ਜੋਗ ਉੱਤਰ ਕੋ ਦੀਜਾ,
ਸ਼ਕਤ ਜਿਹਦੇ ਨਾਲ ਇਹਨੂੰ ਤਸੱਲੀ ਹੋ ਜਾਵੇ, ਉੱਤਰ ਦੇਣਾ ਕਰੋ।
ਦਿਜ ਪਰ ਕੋ ਸ਼ਾਂਤੀ ਉਰ ਕੀਜਾ,
ਇਹ ਬ੍ਰਾਹਮਣ ਦੇ ਮਨ ਦੇ ਅੰਦਰ ਜਿਹੜੀ ਮਹਾਰਾਜ ਕਹਿੰਦੇ ਉਥਲ ਪੁਥਲ ਹੋਈ ਹੈ, ਇਹਨਾਂ ਨੂੰ ਸ਼ਾਂਤ ਕਰ ਦੇਵੋ।
ਗੁਰ ਰੁਖ ਪਾਏ ਕਯੋ ਗੁਰਦਾਸ,
ਗੁਰੂ ਜੀ ਦਾ ਰੁਖ ਵੇਖ ਕਰਕੇ ਭਾਈ ਗੁਰਦਾਸ ਜੀ ਨੇ ਫਿਰ ਉਸ ਵੇਲੇ ਬਚਨ ਕੀਤੇ ਹਨ।
ਸੁਣੋ ਬਿਪਰ ਸੱਚ ਕਹਿ ਤੁਮ ਪਾਸ,
ਇਹ ਬ੍ਰਾਹਮਣ ਨਿਤਿਆਨੰਦ ਇਹ ਜਿਹੜੇ ਸਿੱਖ ਕਹਿੰਦੇ ਇਹ ਵੀ ਸੱਚ ਹੀ ਬੋਲਦੇ ਹਨ।
ਕਹਿ ਕਹੇ ਵਿਆਸ ਕੇ ਸਕਲ ਪੁਰਾਣ,
ਜਿਹੜੇ ਵਿਆਸ ਜੀ ਦੇ ਬਚਨ ਨੇ ਪੁਰਾਣਾ ਦੇ ਅੰਦਰ ਜੇਕਰ ਹਨ,
ਸਾਚੇ ਸਭ ਸੁਣੇ ਜਾਣ,
ਉਹ ਵੀ ਸੱਚੇ ਨੇ, ਉਹ ਝੂਠੇ ਨੀ ਹਨ। ਜਿੰਨੀ ਉਹਨਾਂ ਨੂੰ ਵਾਹਿਗੁਰੂ ਨੇ ਸੋਝੀ ਦਿੱਤੀ ਕਮਾਈ ਸੀ, ਉਹਨਾਂ ਅਨੁਸਾਰ ਉਹਨਾਂ ਨੇ ਲਿਖਦੇ ਹਨ।
ਸਤਿਗੁਰ ਕੇ ਸਿੱਖ ਸੋਭੀ ਸਾਚੇ,
ਸਤਿਗੁਰੂ ਦੇ ਸਿੱਖ ਨੇ ਉਹ ਵੀ ਸੱਚੇ ਹਨ।
ਸਦਾ ਉਪਾਸ਼ਨ ਗੁਰ ਕੀ ਰਾਚੇ,
ਸਦਾ ਸਤਿਗੁਰੂ ਦੀ ਉਪਾਸਨਾ ਵਿੱਚ, ਸਿਮਰਨ ਵਿੱਚ, ਧਿਆਨ ਵਿੱਚ, ਕਿਉਂਕਿ ਪੂਜਾ ਉਪਾਸਨਾ ਧਿਆਨ ਇਹ ਅਵਸਥਾਵਾਂ ਵੱਖਰੀਆਂ ਵੱਖਰੀਆਂ ਨੇ। ਕੁਝ ਸਿੱਖ ਸਤਿਗੁਰੂ ਦੇ ਜਜਨ ਪੂਜਨ ਵਿੱਚ ਰਹਿੰਦੇ ਆ, ਕੁਝ ਸਿੱਖ ਸਤਿਗੁਰੂ ਮਹਾਰਾਜ ਦੀ ਉਪਾਸਨਾ ਵਿੱਚ ਰਹਿੰਦੇ ਆ, ਕੁਝ ਸਤਿਗੁਰੂ ਦੇ ਧਿਆਨ ਵਿੱਚ ਰਹਿੰਦੇ ਆ। ਭਾਈ ਗੋਂਦੇ ਜੀ ਵਰਗੇ ਜਿੱਡੀ ਮਰਜ਼ੀ ਦੂਰ ਬੈਠੇ ਹੋਣ, ਉਹ ਸਤਿਗੁਰੂ ਦੇ ਚਰਨਾਂ ਚ ਲੀਨ ਰਹਿੰਦੇ ਆ ਧਿਆਨ ਦੁਆਰਾ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਸਿੱਖ ਨੇ, ਉਹ ਆਪਣੀ ਆਪਣੀ ਅਵਸਥਾ ਚ ਰਹਿੰਦੇ ਹਨ।
ਕਰਮ ਕਾਂਡ ਮੈਂ ਜੋ ਜਗ ਜੀਵਾ,
ਹਾਂ ਜਿਹੜਾ ਬਾਕੀ ਸੰਸਾਰ ਹੈ ਉਹ ਕਰਮ ਕਾਂਡ ਵਿੱਚ ਰਹਿੰਦਾ।
ਕਰੈ ਸ਼ੁਭ ਅਸ਼ੁਭ ਸਰਬ ਸਦੀਵਾ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ, ਪੰਡਿਤ ਜੀ ਕੋਈ ਚੰਗੇ ਕਰਮ ਕਰਨ ਚ, ਕੋਈ ਮਾੜੇ ਕਰਮ ਕਰਨ ਚ, ਕਰਮ ਕਾਂਡ ਦੇ ਵਿੱਚ ਸੰਸਾਰ ਦੇ ਜੀਵ ਰੁੱਝੇ ਹਨ।
ਤਿਨਕੋ ਪੰਥ ਤਤਾਈ ਜਾਨਾ,
ਇਹ ਉਹਨਾਂ ਪੁੰਨੀਆਂ ਤੇ ਪਾਪੀਆਂ ਦਾ ਰਾਹ ਕਿਹਾ ਗਾ ਵੀ ਜਿਹੜਾ ਪੁੰਨੀ ਹੈ ਉਹ 1 ਸਾਲ ਚ, ਜਿਹੜਾ ਪਾਪੀ ਹੈ ਉਹ 2 ਸਾਲ ਚ। ਗਰੁੜ ਪੁਰਾਣ ਕਹਿੰਦਾ ਵੀ ਜਿਹੜਾ ਪੁੰਨੀ ਹੈ ਉਹਨਾਂ ਨੂੰ ਤਾਂ ਸਵਰਗ ਦੇ ਸੁੱਖ ਮਿਲਦੇ ਹੈ, ਉਹਨਾਂ ਦੇ ਗਲ ਦੇ ਵਿੱਚ ਇੱਕ ਹਾਰ ਪਾ ਦਿੱਤਾ ਜਾਂਦਾ ਹੈ ਜਿਹੜੇ ਕਰਮ ਨੇ ਉਹਨਾਂ ਦੇ ਅਨੁਸਾਰ, ਵੀ ਕਿੰਨੇ ਸਾਲ ਇਹਨੇ ਸਵਰਗ ਚ ਰਹਿਣਾ, ਜਿੰਨੇ ਸਾਲ ਉਹਨੇ ਸਵਰਗ ਚ ਰਹਿਣਾ ਕਹਿੰਦੇ ਵੀ ਉਹਨੇ ਉਹ ਹਾਰ ਚ ਫੁੱਲ ਹੁੰਦੇ ਆ, ਜਦੋਂ ਸਵਰਗ ਦਾ 1 ਸਾਲ ਬਤੀਤ ਹੋ ਜੇ ਉਹਨੂੰ 1 ਫੁੱਲ ਸੁੱਕ ਜਾਂਦਾ ਹੈ। ਜਦੋਂ ਕਹਿੰਦੇ ਸਾਰੇ ਫੁੱਲ ਸੁੱਕ ਜਾਣ, ਉਹ ਜੀਵ ਫੇਰ ਕਹਿੰਦੇ ਥੱਲੇ ਧਰਤੀ ਤੇ ਉਹਨੂੰ ਸੁੱਟ ਦਿੱਤਾ ਜਾਂਦਾ, ਧਰਤੀ ਤੇ ਪੈਦਾ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਪਾਪੀ ਹੈ ਉਹ ਧਰਮਰਾਜ ਦੀ ਪੁਰੀ ਜਾਂਦਾ, ਉਹਨੂੰ ਰਸਤੇ ਦੇ ਵਿੱਚ ਪੁਰਸਲਾਦ ਕਾ ਪੰਥ ਦਹੇਲਾ, ਉਹ ਪੁਰਸਲਾਤ ਜਿਹੜਾ ਸ਼ਬਦ ਹੈ ਨਾ ਉਹਦਾ ਸੰਧੀ ਛੇਤ ਅਰਥ ਬਣਦਾ, ਪੁਰ ਦਾ ਅਰਥ ਪੁਲ, ਸਲਾਤ ਦਾ ਉਹਦਾ ਨਾਮ ਹੈ ਵੀ ਸਲਾਤ ਨਾਮ ਹੈ ਜਿਹੜਾ ਪੁਲ ਹੈ, ਤੇ ਉਹ ਪੁਲ ਕਿਹੜਾ ਹੈ, ਉਹ ਪੁਲ ਹੈ ਵੀ ਬਾਰ ਜਿੰਨਾ ਬਰੀਕ ਹੈ ਤੇ ਥੱਲੇ ਕਹਿੰਦੇ ਬੈਤਰਨੀ ਨਦੀ ਵਗਦੀ ਹੈ ਰਾਤ ਦੀ ਪਾਕ ਦੀ, ਉਹਦੇ ਉੱਤੋਂ ਨੀ ਜੀਵ ਨੂੰ ਪਾਪੀ ਨੂੰ ਲੰਘਾਇਆ ਜਾਂਦਾ, ਗਰੁੜ ਪ੍ਰਾਣ ਦਾ ਕਥਾ। ਇਉਂ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਕਹਿੰਦੇ, ਭਾਈ ਉੱਥੇ ਤਾਂ ਵੇਦ ਵਿਆਸ ਨੇ ਪਾਪੀ ਤੇ ਪੁੰਨੀ ਜੀਵ ਕੋਟੀ ਦੀ ਗੱਲ ਕੀਤੀ
ਹੈ, ਨਾਨਾ
ਕਹਿੰਦੇ ਪੁੰਨੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਹਨ।
ਦੋ ਬਰਖ ਦਿਨ ਮੈਂ ਤੈ ਜਾਏ,
ਕਹਿੰਦੇ ਜਿਹੜਾ ਪਾਪੀ ਆ ਉਹ 2 ਸਾਲ ਚ ਪਹੁੰਚਦਾ ਹੈ।
ਲੇਖਾ ਧਰਮ ਰਾਏ ਡਿੱਗ ਪਾਏ,
ਦੋਵੇਂ ਭਾਵੇਂ ਪੁੰਨੀ ਹੈ ਭਾਵੇਂ ਪਾਪੀ ਹੈ ਉਹ ਧਰਮਰਾਜ ਕੋਲ ਹੀ ਪਹੁੰਚਦੇ ਆ, ਉਦੋਂ ਬਾਅਦ ਕੀ ਫੈਸਲਾ ਹੁੰਦਾ ਫਿਰ ਸਵਰਗ ਭੇਜਣਾ ਕਿ ਨਰਕ ਘੱਲਣਾ ਹੈ।
ਜੇ ਪਾਪੀ ਤਿੰਨ ਮਾਰਤ ਜਾਤੇ,
ਜਿਹੜਾ ਪਾਪੀ ਹੈ ਉਹਨੂੰ ਤਾਂ ਰਾਜ ਦੋ ਸਾਲ ਲਗਾਤਾਰ ਮਾਰਾਂ ਪੈਂਦੀਆਂ ਜਾਂਦੀਆਂ ਹਨ।
ਦੁੱਖ ਕੋ ਪਾਏ ਸੁਪਾਏ ਪ੍ਰਿਆਤੇ,
ਫਿਰ ਉਹ ਪੈਦਲ ਜਾਂਦੇ ਆ, ਪ੍ਰਿਆਤੇ ਦਾ ਅਰਥ ਪੈਦਲ, ਤੇ ਦੋ ਸਾਲ ਦੁੱਖ ਪਾਉਂਦੇ, ਸਜਾਵਾਂ ਭੋਗਦੇ ਜਾਂਦੇ ਹਨ।
ਧੋਬੀ ਜਾਏ ਬਰਖ ਦੇ ਨਮਾਈ,
ਉਹ ਵੀ ਫਿਰ ਦੋ ਸਾਲ ਚ ਪਹੁੰਚਦੇ ਹਨ।
ਲੈ ਸਜ਼ਾਏ ਅੰਤਕ ਪਾਏ,
ਅੰਤਕ ਕਹਿੰਦੇ ਆ ਅੰਤ ਕੇ ਅੰਤਕ, ਅੰਤ ਕੋ ਅੰਤ ਕੇ ਧਾਮ ਸੁਧਾਰੇ, ਆਪਾਂ ਪੜ੍ਹਦੇ ਹਾਂ ਨਾ ਸਵਈਆਂ ਚ, ਅੰਤ ਕਹੋ ਅੰਤ ਦਾ ਅਰਥ ਹੈਗਾ ਵੀ ਅਖੀਰ ਨੂੰ, ਅੰਤ ਕਹੋ ਅੰਤ ਕੇ, ਅੰਤ ਕੇ ਕਹਿੰਦੇ ਨੇ ਜਮਦੂਤ, ਅੰਤ ਕੇ ਧਾਮ ਸੁਧਾਰੇ ਧਰਮ ਰਾਜ ਦੇ ਭੁਰੇ ਨਰਕ ਦੇ ਵਿਚ। ਕਿਉਂ ਕਹਿੰਦੇ ਫਿਰ ਉਸ ਵੇਲੇ ਜਾਤਨਾਵਾਂ ਭੋਗਦੇ, ਦੋ ਸਾਲਾਂ ਚ ਪੈਦਲ ਉਹ ਪਹੁੰਚਦੇ ਹਨ।
ਤਿੰਨ ਕੋ ਜਾਣੈ ਭਨੈ ਪੁਰਾਣ, ਗੁਰਸਿੱਖਨ ਕੋ ਨੈਣ ਬਕਾਰ।
ਇਹ ਜਿਹੜਾ ਪੁਰਾਣ ਆ ਨਾ, ਇਹ ਪੁੰਨੀ ਤੇ ਪਾਪੀ ਬਾਰੇ ਕਹਿੰਦਾ, ਸਿੱਖ ਤੱਕ ਨੀ ਪਹੁੰਚ ਹੈਗੀ। ਆਖੋ ਸਤਨਾਮ, ਉਹ ਸਿੱਖਾਂ ਦੇ ਕਿੱਡੇ ਮਾੜੇ ਭਾਗ, ਜਿਹੜਾ ਪੁਰਾਣ ਸਿੱਖਾਂ ਤੱਕ ਪਹੁੰਚ ਨੀ ਰੱਖਦਾ ਸਿੱਖ, ਉਹਨਾਂ ਨੂੰ ਪੜ੍ਹਦੇ ਸੁਣਦੇ ਹੋਣ, ਕਿੱਡੇ ਮਾੜੇ ਭਾਗ ਨੇ, ਘਰਾਂ ਚ ਕਥਾ ਕਰਾਉਂਦੇ ਹੋਣ। ਇਹ ਸਤਿਗੁਰੂ ਨੇ ਸਾਨੂੰ ਸਿੱਖਿਆ ਦੇਣ ਲਈ ਕੌਤਕ ਕਰਾਇਆ ਮਹਾਰਾਜ ਨੇ, ਇਹ ਵੀ ਨੀ ਹੈ। ਸਤਿਗੁਰੂ ਮਹਾਰਾਜ ਨੇ ਸਾਨੂੰ ਜਣਾਉਣਾ ਸੀ ਵੀ ਸਿੱਖ ਦੀ ਅਵਸਥਾ ਕਿੱਡੀ ਉੱਚੀ ਹੈ, ਸਿੱਖ ਕਿੱਡਾ ਉੱਚਾ ਹੈ। ਸਿੱਖ ਦੀ ਅਵਸਥਾ ਜਿਹੜੀ ਹੈ ਉਹ ਤਾਂ ਦੇਵੀ ਦੇਵਤਿਆਂ ਨਾਲੋਂ ਵੀ ਉੱਚੀ ਹੈ। ਆ ਜਿਹੜਾ ਅੰਮ੍ਰਿਤ ਅਸੀਂ ਛਕਦੇ ਨੀ ਨਾ, ਸਤਿਗੁਰੂ ਜੀ ਨੇ ਕਿਹਾ ਨਾ ਵੀ ਸੁਰ ਨਰ ਮੁਣ ਜਾਣੇ, ਅੰਮ੍ਰਿਤ ਖੋਜਦੇ ਸੁਰ ਦੇਵਤੇ, ਨਰ ਮਨੁੱਖ, ਇਹ ਦੇਵਤੇ ਵੀ ਇਹ ਅੰਮ੍ਰਿਤ ਨੂੰ ਲੋਚਦੇ ਆ, ਤੇ ਅੰਮ੍ਰਿਤ ਦੀ ਪ੍ਰਾਪਤੀ ਲਈ ਇਸ ਦੇਹੀ ਕੋ ਸਿਮਰੈ ਦੇਵ, ਆ ਦੇਹ ਲੱਭਦੇ ਆ। ਅਸੀਂ ਉਹਨਾਂ ਹੀ ਦੇਵੀ ਦੇਵਤਿਆਂ ਨੂੰ ਮੰਨੀ ਜਾਈਏ, ਕਿੱਡੇ ਮਾੜੇ ਭਾਗ, ਉਹ ਦੇਵੀ ਦੇਵਤਿਆਂ ਨੂੰ ਤਾਂ ਸਾਨੂੰ ਉੱਚੇ ਬਣਾਇਆ ਮਹਾਰਾਜ ਨੇ, ਉਹ ਦੂਜੀ ਅਵਸਥਾ ਬਖਸ਼ਤੀ ਅੰਮ੍ਰਿਤ ਦੇ ਕੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਕਹਿੰਦੇ, ਪੰਡਿਤ ਜੀ ਇਹ ਜਿਹੜੇ ਸਿੱਖ ਨੇ ਨਾ, ਇਹਨਾਂ ਬਾਰੇ ਪੁਰਾਣ ਨੀ ਜਾਣਦਾ, ਕਿਉਂਕਿ ਜਪਜੀ ਸਾਹਿਬ ਚ ਗੁਰੂ ਨਾਨਕ ਸੱਚੀ ਸਰਕਾਰ ਨੇ ਕਹਿ ਦਿੱਤਾ, ਪੁੰਨੀ ਪਾਪੀ ਆਖਣ ਨਾਹੀ, ਸਿੱਖ ਨਾ ਪਾਪ ਕਰਦਾ ਤੇ ਨਾ ਹੀ ਪੁੰਨ ਕਰਦਾ ਹੈ, ਸਿੱਖ ਤਾਂ ਬੰਦਗੀ ਕਰਦਾ। ਸਤਿਗੁਰੂ ਮਹਾਰਾਜ ਕਹਿੰਦੇ, ਜਨ ਨਾਨਕ ਧੂਟ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸਿੱਖ ਆਪ ਜਪਦਾ ਤੇ ਹੋਰਨਾਂ ਨੂੰ ਜਪਾਉਣ ਰੂਪੀ ਦਾਨ ਕਰਦਾ। ਦਾਨ ਕਿਹੜਾ ਕਰਨਾ ਸਿੱਖ ਨੇ? ਨਾਮ ਦਾਨ, ਨਾਮ ਜਪਾਉਣਾ, ਇਹ ਸਭ ਤੋਂ ਵੱਡਾ ਦਾਨ ਹੈ। ਸਤਿਗੁਰੂ ਦੇ ਚਰਨਾਂ ਨਾਲ ਜੋੜ ਦੇਣਾ, ਇਹ ਵੱਡਾ ਦਾਨ ਹੈ। ਪੁੰਨੀ ਪਾਪੀ ਆਖਣ ਨਾ, ਸਿੱਖ ਨਾ ਪਾਪ ਕਰਦਾ ਨਾ ਪੁੰਨ ਕਰਦਾ, ਇਸ ਕਰਕੇ ਗਰੁੜ ਪੁਰਾਣ ਦੀ ਪਹੁੰਚ ਸਿੱਖਾਂ ਤੱਕ ਨਹੀਂ ਹੈ।
ਸੁਣ ਕੇ ਜਮ ਕੇ ਦੂਤ ਨਾਹੀ ਤੇਰਾ ਛੱਡ ਜਾਏ।
ਪੰਡਿਤ ਜੀ, ਸਤਿਗੁਰੂ ਜੀ ਨੇ ਬਾਣੀ ਚ ਵੀ ਕਿਹਾ ਗਾ ਵੀ ਹੇ ਵਾਹਿਗੁਰੂ ਜੀ, ਤੇਰੇ ਨਾਮ ਨੂੰ ਸੁਣ ਕੇ ਜਿਹੜੇ ਜਮ ਦੂਤ ਨੇ ਧਰਮ ਰਾਜੇ ਦੇ, ਉਹ ਤੇਰਾ ਨਾਮ ਸੁਣ ਕੇ ਹੀ ਛੱਡ ਜਾਂਦੇ ਆ। ਡਾਕਟਰ ਭਾਈ ਵੀਰ ਸਿੰਘ ਜੀ ਦੀਆਂ ਪ੍ਰਸੰਗਣੀਆਂ ਪੁਸਤਕ ਪੜ੍ਹਿਆ ਕਰੀਏ, ਜਿਹੜੇ ਅਭਿਆਸੀ ਅਭਿਆਸ ਕਰਨ ਵਾਲੇ ਨੇ ਉਹਨਾਂ ਨੂੰ ਭਾਈ ਵੀਰ ਸਿੰਘ ਸਾਹਿਬ ਦਾ ਸਾਹਿਤ ਜ਼ਰੂਰ ਹੀ ਪੜ੍ਹਨਾ ਚਾਹੀਦਾ। ਗੁਰਮੁਖ ਸਿੱਖਿਆ, ਗੁਰਮੁਖ ਜੀਵਨ, ਪ੍ਰਸੰਗਣੀਆਂ, ਨਾਮ ਅਭਿਆਸ ਸੰਬੰਧੀ ਪੁਸਤਕਾਂ ਨੇ। ਪ੍ਰਸੰਗਣੀਆਂ ਚੋਂ ਲਿਖਦੇ ਆ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਦਾ ਜਿਹੜਾ ਪਹਿਲਾ ਸਿੱਖ ਚੜ੍ਹਾਈ ਕੀਤਾ, ਸਭ ਤੋਂ ਪਹਿਲਾਂ, ਕਹਿੰਦੇ ਜਮਦੂਤ ਧਰਮ ਰਾਜੇ ਕੋਲ ਲੈ ਗਏ ਉਹ ਸਿੱਖ ਨੂੰ, ਕਿਉਂਕਿ ਸਭਨਾਂ ਨੂੰ ਧਰਮ ਰਾਜ ਕੋਲ ਲੈ ਕੇ ਜਾਂਦੇ ਸੀ, ਤੇ ਧਰਮ ਰਾਜ ਨੇ ਕਹਿੰਦੇ ਆਪਣੇ ਸੁਭਾਅ ਅਨੁਸਾਰ ਉਹ ਸਿੱਖ ਨੂੰ, ਭਾਈ ਵੀਰ ਸਿੰਘ ਦੇ ਲਿਖਣ ਅਨੁਸਾਰ ਆ ਗੁਰਸੰਗਤ ਜੀ ਕਹਿੰਦੇ, ਉਹ ਧਰਮ ਰਾਜੇ ਨੇ ਉਹ ਸਿੱਖ ਨੂੰ ਨਰਕਾਂ ਚ ਭੇਜਤਾ, ਤੇ ਉਹ ਨਰਕਾਂ ਚ ਤਪਸ ਹੈ, ਅਗਨੀ ਹੈ, ਗੁਰਬਾਣੀ ਦੇ ਕਥਨ ਅਨੁਸਾਰ ਉੱਥੇ ਸਿੱਖ ਦੇ ਚਰਨ ਧਰਦੇ ਬਾਰਿਸ਼ ਹੋਣ ਲੱਗ ਗਈ, ਸਾਰੇ ਜੀਵ ਠੰਡੇ ਹੋ ਗਏ, ਸ਼ਾਂਤ ਹੋ ਗਏ, ਧਰਮ ਰਾਜਾ ਵੀ ਭੇਜਿਆ ਪਿਆ ਜਦੋਂ ਜਮਦੂਤ ਭੱਜ ਕੇ ਆਏ। ਉਹ ਜਮਦੂਤ ਨੂੰ ਧਰਮ ਰਾਜਾ ਕਹਿੰਦਾ ਵੀ ਜਿਹਨੂੰ ਆ ਛੱਡ ਕੇ ਆਇਆ ਨਾ ਤੂੰ ਨਰਕ ਚੋਂ, ਉਹਨੂੰ ਕੱਢ ਕੇ ਲਿਆ ਛੇਤੀ। ਜਦੋਂ ਕੱਢ ਕੇ ਲਿਆਂਦਾ ਉਹਦੇ ਕਰਮ ਪੜ੍ਹੇ, ਉੱਥੇ ਲਿਖਿਆ ਹੋਇਆ ਸੀ ਧਰਮ ਰਾਜੇ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਉੱਥੇ ਇੱਕ ਅਹੰਕਾਰ ਲਿਖਿਆ ਸੀ ਲੇਖ ਹੀ ਮਿਟਿਆ ਹੋਇਆ ਜੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਤਿਗੁਰੂ ਦੀ ਕਿਰਪਾ ਉੱਥੇ ਇਉਂ ਜਿਹੜਾ ਸਿੱਖ ਹੈ ਨਾ ਉਹਦਾ ਮਾਰਗ ਹੀ ਹੋਰ ਹੈ ਸਤਿਗੁਰੂ ਦਾ ਨਾਮ ਸੁਣਦੇ ਹੀ ਧਰਮ ਰਾਜੇ ਦੇ ਜਿਹੜੇ ਦੂਤ ਨੇ ਉਹ ਨਾਮ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ ਤੇਰਾ ਨਾਮ ਸੁਣਦਿਆਂ ਵਾਹਿਗੁਰੂ ਜਮ ਦੂਤ ਲੱਜਤ ਹੋ ਜਾਂਦੇ ਨੇ ਜਮ ਲੱਜਾਏ ਕਰ ਭਾਗਾ ਲੱਜਤ ਹੋ ਕੇ ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ
ਇਨਕੇ ਨਿਕਟ ਨਹੀਂ ਜਮ ਆਵੇ ਰਹਿ ਦੂਰ ਦੀਰਗ ਡਰ ਪਾਵੇ
ਉਹ ਜਿਹੜਾ ਅਭਿਆਸੀ ਹੈ ਨਾ ਉਹਦੇ ਨੇੜੇ ਹੋ ਜਾ ਕੁਝ ਨਹੀਂ ਆਉਂਦਾ ਨਾ ਜਮ ਦੂਤ ਨਾ ਉਸ ਵੇਲੇ ਭੂਤ ਪ੍ਰੇਤ ਡਾਕਣੀਆਂ ਜੋਗਣੀਆਂ ਸੂਕਰ ਮਿਰਗਾਚ ਅਵਗਤ ਰੂਹਾਂ ਇਹੋ ਜਿਹੀਆਂ ਚੀਜ਼ਾਂ ਫਿਰ ਨੇੜੇ ਨਹੀਂ ਆਉਂਦੀਆਂ
ਧਰਮ ਰਾਏ ਆਦਰ ਕਰ ਮਿਲੇ
ਉਹ ਧਰਮ ਰਾਏ ਵੀ ਆਦਰ ਕਹਿ ਨਾ ਰੇਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਭ ਦਿਓ ਬਾਣੀ ਕਹਿੰਦੇ ਨਾਨਕ ਧਰਮ ਐਸੇ ਚਬ ਹੈ ਕੀ ਤੋਨ ਭਵਨ ਪਨੀਤ ਧਰਮ ਰਾਜਾ ਵੀ ਇਉਂ ਹੱਥ ਜੋੜ ਕੇ ਖੜਾ ਹੋ ਜਾਂਦਾ ਵੀ ਧੰਨ ਭਾਗ ਗੁਰੂ ਕੇ ਸਿੱਖਾ ਤੂੰ ਸੱਚਖੰਡ ਜਾਂਦਾ ਮੇਰੇ ਇੱਥੇ ਪੁਰੀ ਨੂੰ ਪਵਿੱਤਰ ਕਰ ਗਿਆ ਇਉਂ ਕਹਿੰਦੇ ਧਰਮ ਰਾਜਾ ਵੀ ਸਤਿਕਾਰ ਦਿੰਦਾ
ਸਾਧ ਸਾਧ ਸਭ ਕਹਿ ਜਬ ਚਲੇ
ਇਉਂ ਕਹਿੰਦੇ ਸਭ ਉਸ ਵੇਲੇ ਸਿੱਖ ਨੂੰ ਸਾਵਾਸ ਕਹਿੰਦੇ ਵੀ ਧਰਨਾ ਸਿੱਖਾ ਧਰਨਾ ਤੇਰੀ ਕਮਾਈ ਤੂੰ ਗੁਰੂ ਗੁਰੂ ਜਪਦਿਆ ਹੋਇਆ ਗੁਰੂ ਨੂੰ ਹੀ ਪ੍ਰਾਪਤ ਹੋ ਗਿਆ ਹੈ
ਸ੍ਰੀ ਨਾਨਕ ਕੀ ਸਿੱਖੀ ਮਹਾ
ਪੰਡਿਤ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਖੀ ਆ ਮਹਾਨ ਹੀ ਮਹਾਨ ਹੈ
ਮਹਾ ਮਹਾਤਮ ਹੈ ਜੈ ਕਾ
ਸਤਿਗੁਰੂ ਜੀ ਦੀ ਸਿੱਖੀ ਦਾ ਮਹਾਤਮ ਕੱਲਾ ਲੋਕ ਜਿਨੇ ਜਹਾਂ ਕਹਾਂ ਦੋਵੇਂ ਲੋਕਾਂ ਚ ਲੋਕ ਪ੍ਰਲੋਕ ਮਹਾਨ ਹੀ ਮਹਾਨ ਮਹਾਤਮ ਹੈ
ਜੇਤਕ ਬਲ ਜਿਸ ਮੈਂ ਹੋਏ ਆਵੇ ਚੇਤਕ ਕਹਿ ਨਾ ਕੋਰ ਅਲਾਵੇ
ਜਿੰਨੀ ਕੁ ਕਿਸੇ ਨੂੰ ਬਖਸ਼ਿਸ਼ ਹੈ ਨਾ ਓਨਾ ਕੋਈ ਕਹਿ ਦਿੰਦਾ ਹੈ ਜਿੰਨੀ ਕੁ ਕਿਸੇ ਦੀ ਕਿਰਪਾ ਹੈ ਜਿੰਨੀ ਕੁ ਸੋਝੀ ਬਖਸ਼ੀ ਹੈ ਓਨਾ ਕਥਨ ਕਰ ਦਿੰਦਾ ਹੈ
ਇਨ ਸਿੱਖਨ ਮੈਂ ਸ਼ਕਤੀ ਐਸੇ
ਇਹ ਸਿੱਖਾਂ ਨੂੰ ਮਹਾਰਾਜ ਨੇ ਐਸੀ ਵੀ ਸ਼ਕਤੀ ਬਖਸ਼ੀ ਹੈ
ਰਹੀ ਗੁਰੂ ਕੀ ਤਾਕਤ ਜੈਸੇ
ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਵੀ ਰਹਿਮਤ ਕੀਤੀ ਹੈ ਐਸੀ ਬਖਸ਼ਿਸ਼ ਕੀਤੀ ਹੈ
ਜੇ ਸ੍ਰੀ ਗੁਰ ਕਰਨਾ ਫਲ ਪੈ
ਜੇ ਸਤਿਗੁਰੂ ਜੀ ਦਾ ਤਰਸ ਸਤਿਗੁਰੂ ਜੀ ਦੀ ਕਿਰਪਾ ਕਿਸੇ ਸਿੱਖ ਤੇ ਹੋ ਜਾਵੇ
ਨਿਮਕ ਨਾ ਲਾਗੈ ਤੈ ਪਹੁੰਚੈ
ਪ੍ਰਲੋਕ ਦੀ ਗੱਲ ਨਿਮਖ ਦੇ ਵਿਚ ਸਮੁੱਚੇ ਬ੍ਰਹਿਮੰਡ ਸਿੱਖ ਪਾਰ ਕਰ ਸਕਦਾ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਬਹੁਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦੇ ਵਿਚ ਕਈ ਥਾਵਾਂ ਤੇ ਮਹਾਰਾਜ ਨੇ ਪ੍ਰਮਾਣ ਅੰਕਿਤ ਕੀਤੇ ਹਨ
ਜਮ ਨੇ ਪਿੱਛੇ ਗੁਰੂ ਜੀ ਨੇ ਲਿਓ
ਜਿਨ੍ਹਾਂ ਨੇ ਗੁਰੂ ਦਾ ਨਾਮ ਲਿਆ ਨਾ ਉਹ ਵੀ ਜਮ ਨੂੰ ਦੇਖਦਾ ਨਹੀਂ ਹੈ
ਯਾਂ ਤੇ ਗੁਰ ਮਹਿਮਾ ਬਹੁ ਭਾਰੀ
ਇਸ ਕਰਕੇ ਗੁਰੂ ਸਾਹਿਬ ਦੀ ਮਹਿਮਾ ਜਿਹੜੀ ਹੈ ਬੜੀ ਭਾਰੀ ਹੈ
ਨਹੀਂ ਮਹਾਤਮ ਜਾਏ ਉਚਾਰੇ
ਸਤਿਗੁਰੂ ਦੀ ਮਹਿਮਾ ਦਾ ਮਹਾਤਮ ਨਹੀਂ ਕੋਈ ਕਹਿ ਸਕਦਾ ਹੈ
ਸੁਣ ਪੰਡਤ ਚਿਤਵਤ ਚਿਤ ਮਾਈ
ਪੰਡਿਤ ਨੇ ਜਦੋਂ ਸਤਿਗੁਰੂ ਦੇ ਸਿੱਖਾਂ ਦੀ ਕਮਾਈ ਦੀ ਮਹਿਮਾ ਸਤਿਗੁਰੂ ਦੇ ਨਾਮ ਦੀ ਮਹਿਮਾ ਤੇ ਸਤਿਗੁਰੂ ਦੀ ਬਖਸ਼ਿਸ਼ ਦੀ ਮਹਿਮਾ ਜਦੋਂ ਸੁਣੀ ਹੈ
ਕਥਾ ਉਚਰੋਂ ਗੁਰ ਪਾਏ
ਰਾਵੀ ਸਤਿਗੁਰੂ ਦੀ ਮਹਿਮਾ ਦੀ ਕਥਨ ਨਹੀਂ ਹੋ ਸਕਦੀ
ਸਤਿਗੁਰੂ ਭਵਿਕਤ ਕੇ ਗਿਆਤਾ
ਬਚਨ ਪੂਰਾ ਹੋ ਲੈਂਦਾ
ਨਹੀਂ ਮਹਾਤਮ ਜਾਏ ਉਚਾਰੇ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਕਥਾ ਨਹੀਂ ਹੋ ਸਕਦੀ ਆਖੋ ਸਤਨਾਮ ਕਿਉਂਕਿ ਸਤਿਗੁਰੂ ਦੀ ਹਜ਼ੂਰੀ ਦੇ ਵਿਚ ਜਦੋਂ ਆਪਾਂ ਕਥਾ ਕਰਦੇ ਹਾਂ ਭੈ ਨਾਲ ਕਰਨੀ ਚਾਹੀਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸੇ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਨੇ ਇੱਥੇ ਇਉਂ ਕਥਾ ਕਰਨੀ ਚਾਹੀਦੀ ਹੈ ਵੀ ਮੈਂ ਸਿੱਖ ਰਿਹਾ ਮਹਾਰਾਜ ਤੋਂ ਮੈਂ ਸਿਖਾ ਨਹੀਂ ਰਿਹਾ ਮੈਂ ਸਿੱਖ ਰਿਹਾ ਜਿੱਥੇ ਆਪ ਸੰਗਤ ਸੁਣ ਰਹੇ ਹੋ ਇਹ ਸਤਿਗੁਰੂ ਦਾ ਉਪਦੇਸ਼ ਹੈ ਨਾ ਕਿ ਮੇਰਾ ਉਪਦੇਸ਼ ਇਹ ਕਥਾ ਕਰਨ ਵਾਲੇ ਦਾ ਉਪਦੇਸ਼ ਨਹੀਂ ਹੁੰਦਾ ਇਹ ਸਤਿਗੁਰੂ ਦਾ ਉਪਦੇਸ਼ ਹੁੰਦਾ ਹੈ ਇਹ ਤਾਂ ਇੱਕ ਜ਼ਰੀਆ ਸੁਣਾਉਣ ਵਾਲਾ ਤਾਂ ਸੁਣਾਉਣ ਵਾਲੇ ਦਾ ਭਲਾ ਇਹਦੇ ਵਿਚ ਹੈ ਵੀ ਉਹ ਵੀ ਸਮਰਪਿਤ ਹੋ ਕੇ ਵੀ ਮੈਂ ਸਤਿਗੁਰੂ ਜੀ ਤੋਂ ਸਿੱਖ ਰਿਹਾ ਫਿਰ ਉਹ ਤੇ ਵੀ ਕਿਰਪਾ ਹੋ ਜਾਂਦੀ ਹੈ ਨਹੀਂ ਤਾਂ ਉਹ ਵੀ ਖਾਲੀ ਰਹਿ ਜਾਵੇਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਕਹਿੰਦੇ ਪੰਡਿਤ ਨਿਮਰਤਾ ਢਲਿਆ ਕਹਿੰਦਾ ਵੀ ਸਤਿਗੁਰੂ ਦੇ ਹਜ਼ੂਰੀ ਚ ਨੀ ਮੈਂ ਕਥਾ ਕਰ ਸਕਦਾ।
ਪੰਡਿਤ ਚਿਤਵਤ ਚਿਤ ਮਾਈ,
ਕਹਿੰਦੇ ਪੰਡਿਤ ਨੇ ਮਨ ਵਿਚ ਇਉਂ ਸੋਚਿਆ ਹੈ,
ਕਹਾ ਕਥਾ ਉਚਰੋ ਗੁਰ ਪਾਏ।
ਇਹਨਾਂ ਦੇ ਤਾਂ ਸਿੱਖੀ ਮਹਾਨ ਅਵਸਥਾ ਦੇ ਮਾਲਕ ਨੇ, ਸਤਿਗੁਰੂ ਦੀ ਕੈਸੀ ਅਵਸਥਾ ਹੋਵੇਗੀ ਵੀ ਸਤਿਗੁਰੂ ਦੀ ਹਜ਼ੂਰੀ ਚ ਮੈਂ ਕੀ ਕਥਾ ਕਰ ਸਕਦਾ।
ਭੂਤ ਭਵਿੱਖ ਕੇ ਗਿਆਤਾ,
ਵੀ ਸਤਿਗੁਰੂ ਦੀ ਤਾਂ ਭੂਤ ਕਾਲ ਦੇ ਵੀ ਤੇ ਭਵਿੱਖ ਆਉਣ ਵਾਲੇ ਸਮੇਂ ਦੇ ਵੀ ਦੋਹਾਂ ਕਾਲਾਂ ਦੇ ਦੋਹਾਂ ਸਮਿਆਂ ਦੇ ਗਿਆਤੇ ਹਨ।
ਸਕਰੇ ਜਗਤ ਪੂਜ ਮੱਖਿਆਤਾ,
ਸਮੁੱਚੇ ਜਗਤ ਦੇ ਪੂਜ ਨੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਅਸੀਂ ਮਨੁੱਖ ਤਾਂ ਚੀਜ਼ ਕੁਝ ਨੇ, ਇਦੋਂ ਵੱਡੀਆਂ ਵੱਡੀਆਂ ਅਵਸਥਾਵਾਂ ਵਾਲੇ ਉੱਚੀਆਂ ਜਿਹੜੀਆਂ ਪੁਰੀਆਂ ਵਾਲੇ ਉਹ ਵੀ ਸਤਿਗੁਰੂ ਅੱਗੇ ਝੁਕਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਝੁਕਦੇ ਆ। ਜੇ ਆਪਾਂ ਸਵਈਏ ਪੜ੍ਹਦੇ ਆ, ਅੰਤ ਨ ਪਾਵਤ ਦੇਵ ਸਭੈ ਮੁਨਿੰਦਰ ਮਹਾ ਸਿਵ ਜੋਗ ਕਰੀ, ਹੁਣ ਵੇਦ ਬ੍ਰੰਚ ਵਿਚਾਰ ਰਹੇ ਹੋ ਹਰ ਜਾਪ ਨ ਸਾਡਿਓ ਏਕ ਘਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਕਿਹਾ ਜਾਂਦਾ ਨਾ ਵੀ ਸਤਿਗੁਰੂ ਮਹਾਰਾਜ ਤੁਹਾਡੇ ਗੁਣ ਤਾਂ ਜੋਗੀ ਵੀ ਗਾ ਰਹੇ ਨੇ। ਜਦੋਂ ਆਪਾਂ ਸਵਈਏ ਆਰੰਭ ਹੁੰਦੇ ਆ, ਸਵਈਏ ਪੜ੍ਹਦੇ ਆ ਨਾ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਰ ਚਰਨ ਲੈ ਦਿੱਤਾ ਵਸਾਵਾਂ, ਤਾਂ ਪਰਮ ਗੁਰੂ ਨਾਨਕ ਗੁਣ ਗਾਵਾਂ, ਗਾਵਾਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੇ ਨਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਸਤਿਗੁਰੂ ਤੇਰੀ ਮਹਿਮਾ ਨੂੰ ਤਾਂ ਸਭ ਕਥਨ ਕਰਦੇ ਹਨ।
ਦੇਸ਼ ਵਿਦੇਸ਼ਨ ਸਿੱਖ ਕਰੋੜ,
ਦੇਸ਼ਾਂ ਵਿਦੇਸ਼ਾਂ ਚ ਅਣਗਿਣਤੀ ਸਿੱਖ ਹਨ।
ਜੋ ਸਿਮਰੈ ਆਦਰ ਤਿਸਿਓਰ,
ਜਿਹੜੇ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਿਮਰਦੇ ਆ। ਆਹ ਨੁਕਤਾ ਸਮਝੀਏ ਵੀ ਗੁਰੂ ਦੀ ਹਜ਼ੂਰੀ ਦਾ ਜਿਹੜਾ ਸਿਮਰਨ ਕਿਹਾ ਜਾਂਦਾ ਨਾ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਈ। ਗੁਰੂ ਨੂੰ ਇਉਂ ਸਮਝਣਾ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰੂ ਨੂੰ ਅੰਗ ਸੰਗ ਜਾਣ ਕੇ ਵੀ ਸਤਿਗੁਰੂ ਸਾਹਿਬ ਸੁਣ ਰਹੇ ਆ ਬਾਣੀ, ਸਿਮਰਨ ਸੁਣ ਰਹੇ ਆ, ਇਉਂ ਹਜ਼ੂਰੀ ਦਾ ਸਿਮਰਨ ਕਰੀਏ, ਥੋੜੇ ਦਿਨਾਂ ਚ ਕਿਰਪਾ ਵਰਤ ਜਾਂਦੀ ਹੈ। ਸਤਿਗੁਰੂ ਮਹਾਰਾਜ ਦੇ ਸਿੱਖ ਦੇਸ਼ਾਂ ਵਿਦੇਸ਼ਾਂ ਚ ਵਸਦੇ ਆ। ਪੰਡਿਤ ਨਿਤਿਆਨੰਦ ਕਹਿੰਦਾ ਵੀ ਉਹ ਸਾਰੇ ਹਜ਼ੂਰੀ ਦੇ ਹੀ ਸਿਮਰਨ ਕਰਦੇ ਹਨ।
ਕਾਰਜ ਪੂਰੇ ਹੋਏ ਸਾਰੇ,
ਸਤਿਗੁਰੂ ਸਭਨਾ ਦੇ ਕਾਰਜ ਪੂਰੇ ਕਰਦੇ ਆ, ਸਭਨਾ ਦੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ, ਰਿਆਇਤ ਬਖਸ਼ਿਸ਼ਾਂ ਹੁੰਦੀਆਂ ਹਨ।
ਇਹ ਸਭ ਮੈਂ ਅਬ ਜਾਣੀ ਜਾਏ,
ਇਹ ਹੁਣ ਸਤਿਗੁਰੂ ਮਹਾਰਾਜ ਦੀ ਸਿੱਖੀ ਸਭਨਾ ਦੇ ਵਿੱਚ ਹੀ ਜਾਣੀ ਜਾਂਦੀ ਹੈ।
ਦਸਾ ਸਹਾਇਕ ਬਣੈ ਅਗਾਰੇ,
ਜਿਵੇਂ ਇੱਥੇ ਸਤਿਗੁਰੂ ਸਹਾਇਤਾ ਕਰਦੇ ਆ ਨਾ ਸਿੱਖ ਦੀ, ਅੱਗੇ ਵੀ ਸਹਾਇਤਾ ਕਰਦੇ ਆ। ਜੇ ਕੋਈ ਸਿੱਖ, ਕਿਉਂਕਿ ਮਨੁੱਖ ਤਾਂ ਹਰੇਕ ਭੁੱਲਣ ਵਿੱਚ ਜੀਵ ਕੋਟੀ ਭੁੱਲਣ ਅੰਦਰ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜਿਹੜਾ ਜੀਵ ਹੈ ਉਹ ਭੁੱਲਣ ਵਿੱਚ ਹੈ ਤੇ ਖੇਣ ਖੇਣ ਅਸੀਂ ਭੁੱਲ ਰਹੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਡੇ ਔਗਣਾਂ ਨੂੰ ਨਾਂ ਚਿਤਾਰਦੇ ਹੋਏ ਪ੍ਰਲੋਕ ਚ ਸਹਾਇਤਾ ਕਰਦੇ ਹਨ।
ਪਰੈ ਭਲੇ ਨਿਰਦਾਰੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਲੋਕ ਪ੍ਰਲੋਕ ਦੇ ਹਿਰਦੇ ਵਿਚ ਕਹਿੰਦੇ ਹੋ ਇਹਨੇ ਨਿਰਣਾ ਕਰ ਲਿਆ ਜਾਣ ਲਈ ਹੈ।
ਕਰਤਾ ਹਰਤਾ ਸਭ ਜਗ ਘੇਰਾ,
ਇਹ ਸਤਿਗੁਰੂ ਹੀ ਸਾਰੇ ਜਗਤ ਦੇ ਕਰਤਾ ਨੇ, ਇਹੀ ਹਰਤਾ ਹਨ।
ਕਹੋ ਸ਼ਰਨ ਕਾਟੈ ਦੁੱਖ ਮੇਰਾ,
ਇਹ ਮੇਰਾ ਜੰਮਣ ਮਰਨ ਦਾ ਦੁੱਖ ਘਟ ਸਕਦੇ ਆ, ਮੈਂ ਇਹਨਾਂ ਦੀ ਸ਼ਰਨ ਹੁਣ ਲੈ ਲੈਣੀ ਹੈ।
ਵਿਚਾਰ ਕਰ ਪਾਇਨ ਪਰਿਓ,
ਵਿਚਾਰ ਕੇ ਸਤਿਗੁਰੂ ਦੀ ਸ਼ਰਨ ਹੀ ਪੈ ਗਿਆ ਹੈ।
ਜਿਵੋ ਜਾਤ ਕੋ ਮਦ ਮੈਂ ਕਰਿਓ,
ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਨੂੰ ਮੂਰਖ ਜਾਣ ਕੇ ਬਖਸ਼ ਦੇਣਾ ਕਰੋ।
ਲਗਿਓ ਸੁਨਾ ਮਨ ਕਥਾ ਅਗਾਰੇ,
ਸਤਿਗੁਰੂ ਜੀ ਨੇ ਬਖਸ਼ ਦਿੱਤਾ, ਮੇਹਰ ਦੀ ਨਿਗਾਹ ਕਰ ਦਿੱਤੀ, ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਐਸੀ ਅਮਰ ਦ੍ਰਿਸ਼ਟੀ ਕਰ ਦਿੱਤੀ ਕਹਿੰਦੇ ਫਿਰ ਰਹਿਮਤ ਦੀ ਬਖਸ਼ਿਸ਼ ਦੀ ਕਥਾ ਕਰਦਾ ਹੈ।
ਸਰਬ ਕਲਾ ਸਮਰੱਥ ਗੁਣ ਕਾਰੇ
ਕਹਿੰਦੇ ਸਰਬ ਕਲਾ ਸਮਰੱਥ ਗੁਣਾਂ ਦੇ ਖਜ਼ਾਨੇ ਸੱਚੇ ਪਾਤਸ਼ਾਹ ਜੀ ਦੇ
ਮਹਿਮਾ ਜਾਨੀ ਨਹੀਂ ਤੁਮਾਰੇ
ਹਜ਼ੂਰੀ ਚ ਕਥਾ ਕਰਦਾ ਮਹਾਰਾਜ ਤੁਹਾਡੀ ਮਹਿਮਾ ਨਹੀਂ ਜਾਣੀ ਜਾ ਸਕਦੀ ਹੈ।
ਹਰਿਓ ਸ਼ਰਨ ਦਿਓ ਤੁਮਤ ਬਿਦਾਰੇ
ਮਹਾਰਾਜ ਮੈਂ ਤੁਹਾਡੀ ਸ਼ਰਨ ਚ ਹਾਂ ਮੇਰੀ ਖੋਟੀ ਮਤ ਕੱਟ ਦੇਵੋ
ਨਹੀਂ ਜਾਤ ਕੋ ਅਬ ਕੁਛ ਮਾਨ
ਮਹਾਰਾਜ ਹੁਣ ਜਾਤੀ ਦਾ ਅਭਿਮਾਨ ਨਹੀਂ ਮੇਰੇ ਚ ਰਿਹਾ ਹੈ।
ਕਰੋ ਸਿੱਖ ਸਭ ਬੰਧਨ ਆਨ
ਮਹਾਰਾਜ ਜਿਵੇਂ ਸਿੱਖਾਂ ਦੇ ਬੰਧਨ ਕੱਟ ਦੇ ਹੋ
ਸੁਣ ਸਤ ਸੁਣ ਬੇਨਤੀ ਸਤਿਗੁਰ ਮੁਸਕਾਏ
ਮਹਾਰਾਜ ਮੇਰੇ ਵੀ ਬੰਧਨ ਕੱਟ ਦਿਓ ਇਉਂ ਫਿਰ ਸਤਿਗੁਰੂ ਜੀ ਨੇ ਜਦੋਂ ਉਹਨੂੰ ਢਲਿਆ ਹੋਇਆ ਹਉਮੈ ਤੂੰ ਰਹਿਤ ਵੇਖਿਆ ਹੈ
ਡਿੱਜ ਕੇ ਜਾਗੇ ਭਾਗ ਸਵਾਏ
ਬਾਦਸ਼ਾਹ ਪ੍ਰਸੰਨ ਹੋਏ ਵੀ ਇਹ ਬਾਹਮਣ ਦੇ ਹੁਣ ਭਾਗ ਜਾਗ ਪਏ ਹੁਣ ਹਨ
ਕਰਿਓ ਸਿੱਖ ਚਰਨਾ ਅੰਮ੍ਰਿਤ ਲੀਨਾ
ਸਤਿਗੁਰੂ ਜੀ ਨੇ ਚਰਨਾ ਅੰਮ੍ਰਿਤ ਜੋ ਉਸ ਵੇਲੇ ਦੀ ਮਰਦਾਦਾ ਸੀ ਗੁਰੂ ਘਰ ਦੀ ਉਹ ਬਖਸ਼ ਦਿੱਤਾ ਤੇ ਸਿੱਖ ਬਣਾ ਲਿਆ ਫਿਰ ਸਤਨਾਮ ਇੱਕ ਪਰਾਏ ਧਰਮ ਦਾ ਵਿਦਵਾਨ ਪੁਰਖ ਹਜ਼ੂਰੀ ਵਿਚ ਆ ਕੇ ਸਿੱਖਾਂ ਦੀ ਅਵਸਥਾ ਵੇਖ ਕੇ ਜੀਵਨ ਪਲਟ ਗਿਆ। ਜੇ ਹੁਣ ਸੰਗਤ ਕਰਦਿਆਂ ਨੂੰ ਸਾਨੂੰ ਕਈ ਕਈ ਸਾਲ ਹੋਏ ਤੇ ਫੇਰ ਵੀ ਉਹੀ ਔਗਣ ਨੇ ਜੀਵਨ ਨੀ ਪਲਟਿਆ ਫਿਰ ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਇੱਕ ਪੰਡਿਤ ਦਾ ਜੀਵਨ ਪਲਟ ਗਿਆ ਚਰਨਾਮ੍ਰਿਤ ਲੈ ਲਿਆ ਤੇ ਅਸੀਂ ਕਈ ਕਈ ਸਾਲ ਤੋਂ ਆਉਂਦੇ ਹਾਂ ਸੇਵਾ ਵੀ ਕਰਦੇ ਹਾਂ ਬਾਣੀ ਵੀ ਪੜ੍ਹਦੇ ਹਾਂ ਤੇ ਕੇਸ ਅਜੇ ਵੀ ਕਟਾਈ ਜਾਂਦੇ ਹਾਂ ਫਿਰ ਕੀ ਸਾਡੇ ਵਿਚ ਤਬਦੀਲੀ ਆਈ ਕੀ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਕੋਈ ਪ੍ਰਾਪਤੀ ਨਾ ਹੋਈ ਤਬਦੀਲੀ ਆਉਣੀ ਚਾਹੀਦੀ ਹੈ ਸੰਗਤ ਇਸੇ ਕਰਕੇ ਕਰਦੇ ਆ ਨਾ ਸੰਗਤ ਦੇ ਵਿਚ ਜੇ ਇੱਕ ਦਰਖਤ ਦੇ ਕੋਲ ਚੰਦਨ ਦਾ ਬੂਟਾ ਪੈਦਾ ਹੋ ਜਾਵੇ ਤੇ ਉਹਦੇ ਵਿਚ ਵੀ ਤਬਦੀਲੀ ਆ ਜਾਂਦੀ ਹੈ ਤੇ ਬਾਂਸ ਚ ਨਹੀਂ ਤਬਦੀਲੀ ਆਉਂਦੀ ਕਿਉਂਕਿ ਬਾਂਸ ਚ ਛੇ ਔਗਣ ਨੇ ਇੱਕ ਉਹਦੇ ਵਿਚ ਸਿਲਤਾਂ ਨੇ ਇੱਕ ਪੋਰੀਆਂ ਨੇ ਇੱਕ ਵਿਚੋਂ ਥੋਠ ਹੈ ਬੜਾ ਕੁਝ ਉਹਦੇ ਵਿਚ ਔਗਣ ਹੈ ਵਿਦਵਾਨਾਂ ਨੇ ਕਹੇ ਨੇ ਉਹ ਸਾਡੇ ਦੇ ਜੇ ਔਗਣ ਨੇ ਤਰਕਾਂ ਕੋ ਤਰਕਾਂ ਦੀਆਂ ਸਿਲਤਾਂ ਮਾਰਦੇ ਹਾਂ ਅਸੀਂ ਅੰਦਰੋਂ ਖਾਲੀਪਣਾ ਥੋਥ ਹੈ ਹਉਮੈ ਅਹੰਕਾਰ ਹੈ ਫੇਰ ਨੀ ਫਿਰ ਤਾਂ ਜਿੰਨਾ ਮਰਜ਼ੀ ਕੁਝ ਕਰੀ ਜਾਈਏ ਪ੍ਰਾਪਤੀ ਨਹੀਂ ਹੋਵੇਗੀ ਐਸੀ ਬਖਸ਼ਿਸ਼ ਹੋਈ ਜਦੋਂ ਨਿਮਰਤਾ ਚ ਢਲ ਗਿਆ ਸਮਰਪਿਤ ਹੋ ਗਿਆ ਸਤਿਗੁਰੂ ਅੱਗੇ ਤਨ ਮਨ ਸੌਂਪ ਦਿੱਤਾ ਤਾਂ ਸਤਿਗੁਰੂ ਨੇ ਰਹਿਮਤ ਕਰ ਦਿੱਤੀ
ਕਿਰਪਾ ਦ੍ਰਿਸ਼ਟ ਗੁਰ ਐਸੀ ਕਰੇ
ਸਤਿਗੁਰੂ ਜੀ ਨੇ ਐਸੀ ਮੇਰ ਦੀ ਦ੍ਰਿਸ਼ਟੀ ਪਾ ਦਿੱਤੀ ਹੈ
ਸਰਬ ਬਾਤ ਕੀ ਸੋਝੀ ਪਰੇ
ਸਰਬ ਤਰ੍ਹਾਂ ਦੀ ਇਹਨੂੰ ਸੋਝੀ ਹੋ ਆਈ ਹੈ
ਪੰਥ ਬਰਕ ਦਿਨ ਕੋ ਜੋ ਕਹਿਓ
ਕਹਿੰਦੇ ਨੇ ਕਈ ਸਾਲ ਦਾ ਜਿਹੜਾ ਪੰਥ ਰਸਤਾ ਪਰਲੋਕ ਦਾ ਕਥਨ ਕੀਤਾ ਸੀ
ਨਿਮਖ ਮਾਤਰ ਕੋ ਦਿਜ ਮਰ ਲਿਓ
ਨਿਮਖ ਮਾਤਰ ਚ ਹੁਣ ਇਹ ਬ੍ਰਾਹਮਣ ਨੇ ਪਾ ਲਿਆ ਹੈ
ਭਇਓ ਆਨੰਦ ਮਿਲੰਦਾ ਦਿਖਾ
ਦੇਖੋ ਕੇ ਸਿਮਰਨ ਕਰਦਾ ਹਜ਼ੂਰੀ ਸੇਵਾ ਕਰਦਾ ਬੜਾ ਆਨੰਦ ਪਾਉਂਦਾ
ਦੇਨ ਜੋ ਆਇਓ ਆਪ ਲਈ ਸਿੱਖਾ
ਜਿਹੜਾ ਹੋਰਾਂ ਨੂੰ ਉਪਦੇਸ਼ ਦੇਣ ਆਇਆ ਸੀ ਉਹ ਆਪ ਹੀ ਸਿੱਖਿਆ ਲੈ ਲਈ ਉਹਨੇ ਦੇਖੋ ਕੈਸੀ ਸੰਗਤ ਗੁਰੂ ਦੀ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਬੇਸਾ ਇਹ ਸਤਿਗੁਰੂ ਦੀ ਸੰਗਤ ਹੈ
ਹੁਣ ਗੁਰ ਆਇਸ ਕੈ ਬੋ ਬਾਰੀ
ਹੁਣ ਸਤਿਗੁਰੂ ਮਹਾਰਾਜ ਦੀ ਜਿਹੜੀ ਸਿੱਖ ਹੈ ਉਹਦੀ ਕਥਾ ਕਰਦਾ ਹੈ
ਸਭ ਪੁਰਾਣ ਕੀ ਕਥਾ ਉਚਾਰੇ
ਉਹ ਜਿਹੜੀ ਪੁਰਾਣਾ ਦੀ ਕਥਾ ਹੈ ਨਾ ਉਹ ਵੀ ਸਤਿਗੁਰੂ ਦੀ ਸਿੱਖਿਆ ਚ ਢਾਲ ਕੇ ਕਹਿੰਦਾ ਹੈ
ਸਿੱਖ ਸੁਪਤ ਸਭ ਸੁਣੇ ਵਿਚਾਰ
ਸੂਰਮੇ ਉਸ ਵੇਲੇ ਸਭ ਸੁਣਦੇ ਵਿਚਾਰਦੇ ਹਨ
ਸਤਿਗੁਰ ਮਹਿਮਾ ਮਹਾ ਉਚਾਰ
ਸਤਿਗੁਰੂ ਜੀ ਦੀ ਮਹਾਨ ਮਹਿਮਾ ਕਹਿੰਦਾ ਹੈ ਕਹਿੰਦੇ ਜਿਸ ਵੇਲੇ ਕਥਾ ਦਾ ਭੋਗ ਪਿਆ ਸਤਿਗੁਰੂ ਜੀ ਨੇ ਬਖਸ਼ ਸੰਕੇਤੀਆਂ ਹਨ
ਹਲਤ ਪਲਤ ਬਿਜਕੀਨ ਨਿਆਲਾ
ਜਿਹੜਾ ਬ੍ਰਾਹਮਣ ਸ਼ਰਨ ਚ ਆ ਕੇ ਸਿੱਖ ਬਣਿਆ ਤਾਂ ਲੋਕ ਪ੍ਰਲੋਕ ਸਵਰ ਗਿਆ ਹੈ
ਹੁਣ ਸਭ ਸੰਗਤ ਦਰਬ ਚੜਾਇਓ
ਇਹ ਅੰਧ ਸੰਗਤਾਂ ਨੇ ਵੀ ਕਹਿੰਦੇ ਉਸ ਵੇਲੇ ਭਟਾਵਾਂ ਦਿੱਤੀਆਂ ਹਨ
ਆਨੰਦ ਕੋ ਰਿਦੇ ਉਪਾਇਓ
ਬੜਾ ਆਨੰਦ ਇਹਨੂੰ ਪ੍ਰਾਪਤ ਹੋਇਆ ਹੈ
ਰਹਿਣ ਲੱਗਿਓ ਸਤਿਗੁਰ ਕੇ ਪਾਸ
ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਰਹਿਣ ਲੱਗਿਆ ਹੈ
ਤਨ ਕੋ ਭੇਜਿਓ ਆਪਣੇ ਆਵਾਸ
ਕਹਿੰਦੇ ਨੇ ਜਿਹੜੀਆਂ ਬਖਸ਼ਿਸ਼ਾਂ ਸੰਗਤ ਨੇ ਕੀਤੀਆਂ ਸੀ ਉਹ ਆਪਣੇ ਘਰ ਭੇਜ ਦਿੱਤੀਆਂ ਹਨ
ਸ੍ਰੀ ਹਰਗੋਬਿੰਦ ਨਿਆਰੇ
ਸਤਿਗੁਰੂ ਮਹਾਰਾਜ ਦੀ ਹਜ਼ੂਰੀ ਚ ਆਪ ਰਹਿੰਦਾ ਹੈ
ਜਲਤ ਅਨਿਕਲ ਚਰਜ ਜਬ ਵਿਚਾਰ
ਸਤਿਗੁਰੂ ਮਹਾਰਾਜ ਦੇ ਅਚਰਜ ਕੋਚਕ ਨਿਠਾ ਪ੍ਰਤੀ ਵੇਖਦਾ ਹੈ।
ਸੰਗਤ ਦੂਰ ਦੂਰ ਤੇ ਆਵੇ,
ਦੂਰੋਂ ਦੂਰੋਂ ਸੰਗਤਾਂ ਸਤਿਗੁਰੂ ਦੀ ਹਜ਼ੂਰੀ ਵਿਚ ਚੱਲ ਕੇ ਆਉਂਦੀਆਂ ਹਨ।
ਮਨਵਾਂਛਤ ਤੇ ਸਗਲੇ ਪਾਵੇ,
ਕਹਿੰਦੇ ਮਨਵਾਂਛਤ ਫਲ ਸੰਗਤਾਂ ਗੁਰਸਿੱਖ ਸਤਿਗੁਰੂ ਤੋਂ ਪਾਉਂਦੇ ਹਨ।
ਕਨ ਧਨ ਵਿਚ ਆਏ ਉਪਾਇਨ,
ਅੰਤ ਧਨ ਸਤਿਗੁਰੂ ਜੀ ਦੀ ਹਜ਼ੂਰੀ ਚ ਸੰਗਤਾਂ ਮੱਥਾ ਟੇਕਦੀਆਂ ਭੇਟਾਵਾਂ ਅਰਪਦੀਆਂ ਹਨ।
ਪੂਜਾ ਕਮਲਨ ਸੋ ਪਾਇਨ,
ਉਸ ਵੇਲੇ ਇਉਂ ਨਹੀਂ ਸੀ ਵੀ ਕੱਲੇ ਰੁਮਾਲੇ ਹੀ ਚੜਾਈ ਜਾਂਦੇ ਸੀ, ਸਤਿਗੁਰੂ ਕੱਲੇ ਬਸਤਰੀ ਤਾਂ ਨਹੀਂ ਪਹਿਨੇ ਜਾਂਦੇ ਸੀ, ਨਾ ਹੀ ਆਹ ਰਿਵਾਜ ਸੀ ਵੀ ਮੇਰਾ ਰੁਮਾਲਾ ਜੀ ਸਤਿਗੁਰੂ ਤੇ ਨਾਲ ਦੀ ਨਾਲ ਪਾਓ, ਕਿਸੇ ਨੂੰ ਆਪਾਂ ਕੱਪੜਾ ਦੇ ਦਈਏ, ਕਿਸੇ ਮਾਂ ਭੈਣ ਨੂੰ ਆਪਾਂ ਮਾਤਾ ਨੂੰ ਕੱਪੜਾ ਦਿੰਦੇ ਹਾਂ, ਭੈਣਾਂ ਨੂੰ ਕੱਪੜਾ ਦਿੰਦੇ ਹਾਂ, ਕਹਿੰਦੇ ਵੀ ਨਾਲ ਦੀ ਨਾਲ ਪਾ ਲਾ, ਕਦੇ ਕਿਹੋ ਜਿਹਾ ਰੁਮਾਲਾ ਹੈ ਕੋਈ ਕਿਹੋ ਜਿਹਾ ਰੁਮਾਲਾ, ਉਹ ਸਤਿਗੁਰੂ ਤੇ ਆਪਾਂ ਨਾਲ ਦੀ ਨਾਲ ਕਹਿੰਦੇ ਆ ਵੀ ਹੁਣੇ ਚੜਾਓ ਜੀ। ਸਤਿਗੁਰੂ ਨੂੰ ਅੰਗੀਕਾਰ ਕਰਾਉਣਾ ਹੁੰਦਾ ਹੈ, ਸਤਿਗੁਰੂ ਦੇ ਕੋਲ ਸੁਹਾ ਕੇ ਪਾਸੇ ਰੱਖ ਦਿਓ। ਮੈਂ ਹੈਰਾਨ ਹੋ ਜਾਂਦਾ ਜਿਸ ਵੇਲੇ ਆ ਰੁਮਾਲਿਆਂ ਦੀ ਗਿਣਤੀ ਕਰਕੇ ਜਮ੍ਹਾਂ ਕਰਾਈ ਦੇ ਆ ਨਾ, ਕਈ ਵਾਰੀ ਤਾਂ ਅੰਦਰੋਂ ਚੀਸ ਨਿਕਲਦੀ ਆ ਵੀ ਸਿੱਖ ਕੌਮ ਦਾ ਮੋਲਕ ਧਨ ਲੱਖਾਂ ਕਰੋੜਾਂ ਰੁਪਇਆ ਰੁਮਾਲਿਆਂ ਰਾਹੀਂ ਅਜਾਈ ਜਾ ਰਹੇ ਆ, ਜਿਹੜਾ ਕਿਸੇ ਅਰਥ ਨਹੀਂ, ਕਿਹਦੇ ਅਰਥ ਨਹੀਂ। ਉਹਦੀ ਥਾਂ ਤੇ ਜੇ 100 150 ਦਾ 200 ਦਾ 250 ਦਾ ਘੱਟੋ ਘੱਟ ਆਪਾਂ ਰੁਮਾਲਾ ਲੈਣਾ ਹੀ ਆ, ਉਹ ਕੋਈ ਦਾਲ ਲੈ ਕੇ ਗੁਰੂ ਘਰ ਚ ਪਾ ਦਿਓ, ਕੋਈ ਹੋਰ ਵਸਤੂ ਜਿਹੜੀ ਚੀਜ਼ ਦੀ ਲੋੜ ਹੈ ਜਿਹੜੀ ਸੰਗਤ ਦੇ ਵਰਤੋਂ ਵਿੱਚ ਆ ਜਾਵੇ। ਕਿਤੇ ਵੀ ਕਿਸੇ ਸਥਾਨ ਤੇ ਵੀ ਆਪਾਂ ਜਾਂਦੇ ਹਾਂ, ਕਿਤੇ ਇਸੇ ਸਥਾਨ ਦੀ ਗੱਲ ਨਹੀਂ ਆਪਾਂ ਕਰਦੇ, ਆਲਵਰਡ ਚ ਕਿਤੇ ਵੀ ਜਾਂਦੇ ਹਾਂ, ਮੈਂ ਕੈਨੇਡਾ ਜਾਣ ਦਾ ਮੌਕਾ ਮਿਲਿਆ, ਉੱਥੇ ਵੇਖਿਆ ਮੈਂ ਸੰਗਤਾਂ ਕੋਈ ਦੁੱਧ ਲਈ ਆ ਰਿਹਾ, ਕੋਈ ਉੱਥੇ ਸਬਜ਼ੀਆਂ ਲਈ ਆ ਰਿਹਾ, ਕੋਈ ਦੇਗ ਲਈ ਘਿਓ ਲਈ ਆ ਰਿਹਾ, ਤੇ ਕਈ ਗੁਰਸੰਗਾਂ ਜੀ ਹੱਥ ਪੂੰਝਣ ਵਾਲੇ ਪੇਪਰ ਦੇਖਦੇ ਨਾਲ ਉੱਥੇ ਦਿੰਦੇ ਨੇ, ਵਿਦੇਸ਼ਾਂ ਵਿੱਚ ਵੇਖੇ ਉਹ ਵੀ ਲਈ ਆਉਂਦੇ ਨਾਲ ਹੀ। ਹੈ ਤਾਂ ਸੰਗਤ ਦੇ ਵਰਤ ਸਤਿਗੁਰੂ ਨੂੰ ਭੇਟਾ ਚੜਾਈ ਆ ਨਾ, ਕਿਉਂ ਵਿਚਾਰ ਦੇ ਨਾਲ ਭੇਟਾ ਵੀ ਵਿਚਾਰ ਦੀ ਹੈ, ਫੇਰ ਕੇ ਅੱਗੇ ਰੱਖੀ ਹੈ ਸਤਿਗੁਰੂ ਅੱਗੇ, ਮੋੜ ਕੇ ਚੀਜ਼ ਆਪਾਂ ਕੀ ਦੇ ਸਕਦੇ ਹਾਂ, ਕੁਝ ਵੀ ਨਹੀਂ ਦੇ ਸਕਦੇ, ਫੇਰ ਕੇ ਅੱਗੇ ਰੱਖੀ ਹੈ ਸਤਿਗੁਰੂ ਦੀ ਦਿੱਤੀ ਹੋਈ ਚੀਜ਼ ਆਪਾਂ ਮੋੜ ਕੇ ਕਿਵੇਂ ਦੇ ਸਕਦੇ ਹਾਂ, ਇਹਦੇ ਇੱਕ ਪ੍ਰੇਮ ਭੇਟ ਹੈ। ਸੋ ਕੱਲੇ ਰੁਮਾਲਿਆਂ ਤੇ ਨਹੀਂ ਜ਼ੋਰ ਦੇਣਾ ਚਾਹੀਦਾ, ਕਿਉਂ ਸਤਿਗੁਰੂ ਅੱਗੇ ਅਨੰਤ ਤਰ੍ਹਾਂ ਦੀਆਂ ਭੇਟਾਵਾਂ ਸੰਗਤਾਂ ਚੜਾਉਂਦੀਆਂ ਹਨ।
ਕਰੈ ਫੇਰ ਬ੍ਰਿਤੀ ਮਨ ਬਾਏ,
ਕਹਿੰਦੇ ਸਤਿਗੁਰੂ ਮਹਾਰਾਜ ਸ਼ਿਕਾਰ ਦੇ ਬਹਾਨੇ ਕਈ ਜੀਵਾਂ ਦਾ ਭਲਾ ਕਰਦੇ ਹਨ।
ਨਵੇਂ ਬਿਲਾਸ ਹੋਵੰਤੇ,
ਪ੍ਰਤੀ ਨਵੇਂ ਨਵੇਂ ਕੌਤਕ ਪਾਤਸ਼ਾਹ ਵਿਖਾਉਂਦੇ ਹਨ,
ਅਨਗੰਧਰਨੇ ਉਧਾਰ ਕਰਨ ਤੇ
ਅਨੇਕ ਜੀਵਾਂ ਦਾ ਉਧਾਰ ਕਰਦੇ ਹਨ।
ਯਤਨ ਵਿਦਿਆ ਕੋ ਅਭਿਆਸ,
ਸ਼ਸਤਰ ਵਿਦਿਆ ਦਾ ਅਭਿਆਸ ਸਿੱਖਾਂ ਨੂੰ ਕਰਾਉਂਦੇ ਹਨ।
ਮਿਲੇ ਚਲਾਵੇ,
ਅੰਤ ਬੰਦੂਕਾਂ ਦੇ ਨਿਸ਼ਾਨੇ ਸਤਿਗੁਰੂ ਲਾਉਣੇ ਸਿਖਾਉਂਦੇ ਹਨ।
ਤੀਰਨ ਕੀ ਵਿਦਿਆ ਬਦ ਹੋਏ,
ਬੇਅੰਤ ਤੀਰਾਂ ਦੀ ਵਿਦਿਆ ਦਾ ਅਭਿਆਸ ਕਰਾਉਂਦੇ ਹਨ। ਬੇਅੰਤ ਸਿੱਖ ਸਤਿਗੁਰੂ ਜੀ ਦੀ ਰਹਿਮਤ ਨਾਲ ਤੀਰਾਂ ਦਾ ਫਿਰ ਉਸ ਵੇਲੇ ਨਿਸ਼ਾਨਾ ਲਾ ਲਾ ਵਿਖਾਉਂਦੇ ਹਨ।
ਪ੍ਰਸੰਗ ਨੇ ਸੁਣਿਆ ਸੁਣਾਵੇ,
ਬੇਅੰਤ ਜੰਗ ਦੇ ਜਿਹੜੇ ਪ੍ਰਸੰਗ ਨੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਚ ਕਹੇ ਸੁਣੇ ਜਾਂਦੇ ਹਨ।
ਆਨੰਦ ਉਪਾਵੇ,
ਬੇਅੰਤ ਆਨੰਦ ਦੇ ਕੌਤਕ ਵਰਤਦੇ ਹਨ।
ਤੁਰਕਨ ਮਾਰਨ ਕੀ ਰਨ ਗਾਥਾ,
ਜਿਹੜੇ ਜੰਗ ਹੋਏ ਉਹਨਾਂ ਚ ਬੈਰੀਆਂ ਨੂੰ ਤੁਰਕਾਂ ਨੂੰ ਕਿਵੇਂ ਪਾਰ ਬੁਲਾਇਆ, ਉਹਦੀਆਂ ਕਥਾਵਾਂ ਚੱਲਦੀਆਂ ਹਨ।
ਇਸ ਪ੍ਰਕਾਰ ਮਾਰੇ ਮਤ ਹੀਨੇ,
ਕਿਵੇਂ ਮੱਤ ਤੋਂ ਹੀਣਿਆਂ ਨੂੰ ਜਿਹੜੇ ਸਤਿਗੁਰੂ ਤੇ ਹਮਲਾਵਰ ਹੋ ਕੇ ਆਏ ਉਹਨਾਂ ਨੂੰ ਮਾਰਿਆ ਹੈ। ਜਿਨ੍ਹਾਂ ਨੇ ਬਹੁਤ ਹੀ ਰਾਜ ਸੀ ਮਦ ਕੀਤਾ, ਰਾਜ ਭਾਗ ਦਾ ਹੰਕਾਰ ਧਾਰਿਆ ਹੋਇਆ ਸੀ।
ਰਣ ਬਿਰਤਾਂਤ ਜੈ ਸਕ ਤਬ ਭਇਓ,
ਕਿਉਂ ਜੰਗ ਭੂਮੀ ਦਾ ਬਿਰਤਾਂਤ ਚੱਲਦਾ ਸਤਿਗੁਰੂ ਦੀ ਹਜ਼ੂਰੀ ਵਿੱਚ,
ਜਗਤ ਵਿਖੇ ਪ੍ਰਗਟਿਓ,
ਸਾਰੇ ਜਗਤ ਵਿੱਚ ਮਹਾਰਾਜ ਦੀ ਸੋਭਾ ਪ੍ਰਗਟ ਹੋ ਗਈ ਹੈ।
ਸਭਿਆਨ ਕੋ ਪਾਇਸ ਵਿਦ ਬੋਧਾ, ਗੁਰੂ ਮਹਾਨ ਜਗ ਅਪਰ ਨ ਜੋਦਾ,
ਸਭਨਾਂ ਨੂੰ ਸੋਝੀ ਹੋ ਗਈ ਵੀ ਸਤਿਗੁਰੂ ਜੈਸਾ ਕੋਈ ਸੂਰਮਾ ਨਹੀਂ ਹੈ, ਸਤਿਗੁਰੂ ਜੈਸਾ ਕੋਈ ਜੋਧਾ ਨਹੀਂ ਹੈ।
ਅਤ ਦੀਰਘ ਪਰ ਸੈਨ ਨ ਗਿਣੈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਕੱਲੇ ਹੋਣ ਰਣ ਭੂਮੀ ਚ, ਭਾਵੇਂ ਸਤਿਗੁਰੂ ਤੇ ਕਿੰਨੇ ਹੀ ਬੈਰੀ ਚੜ ਕੇ ਆਉਣ, ਉਹਨਾਂ ਦੀ ਗਿਣਤੀ ਨੀ ਵੇਖਦੇ ਹਨ।
ਇਕਲ ਹੋਏ ਤਾਂ ਇਕਲੀ ਲੈ
ਮਹਾਰਾਜ ਸੱਚੇ ਪਾਤਸ਼ਾਹ ਨਾਲ ਭਾਵੇਂ ਕੱਲੇ ਨਾਲ ਕੱਲਾ ਜਵੰਦ ਯੁੱਧ ਕਰ ਲਵੇ, ਭਾਵੇਂ ਸਤਿਗੁਰੂ ਪਾਤਸ਼ਾਹ ਦੇ ਕਈ ਸੌ ਦੀ ਕਈ ਹਜ਼ਾਰਾਂ ਦੀ ਗਿਣਤੀ ਚੜ ਜਾਵੇ,
ਬਹੁਤ ਥੋੜਨ ਕੀ ਨਹੀਂ ਵਿਚਾਰ,
ਬਹੁਤਿਆਂ ਜਾਂ ਥੋੜਿਆਂ ਦੀ ਵਿਚਾਰ ਨੀ ਪਾਤਸ਼ਾਹ ਜੰਗ ਚ ਕਰਦੇ ਹਨ।
ਜੰਗ ਲੀਨ ਸੰਭਾਰ
ਜਿਹੜਾ ਵੀ ਚੜ ਕੇ ਆ ਗਿਆ ਉਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਰ ਬੁਲਾ ਦਿੰਦੇ ਹਨ।
ਤੀਰਨ ਕੀ ਵਿਦਿਆ ਬੜ ਠਾਨ ਹੈ,
ਸਤਿਗੁਰੂ ਜੀ ਨੇ ਤੀਰਾਂ ਦਾ ਬਹੁਤਾ ਅਭਿਆਸ ਕਰਵਾਇਆ ਹੈ,
ਬਹੁਤਨ ਕੇ ਵਿੱਚ ਪਾਰ ਸੁਹਾਨਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਤੀਰ ਸੀ ਨਾ, ਕਈਆਂ ਕਈਆਂ ਨੂੰ ਪਾਰ ਕਰ ਜਾਂਦਾ ਹੈ।
ਤਨਕ ਕਠੋਰ ਮਿਸਾਲਾ
ਸਤਿਗੁਰੂ ਜੀ ਦੇ ਤਨਕ ਦੀਆਂ ਕਥਾਵਾਂ ਚੱਲਦੀਆਂ ਨੇ, ਵੀ ਕੱਲਾ ਨੀ ਕੋਈ ਚੱਕ ਸਕਦਾ ਸੀ ਉਹ ਤਨਕ ਨੂੰ। ਸਤਿਗੁਰੂ ਮਹਾਰਾਜ ਦਾ ਜਿਹੜਾ ਤਨਕ ਹੈ ਸਭ ਭਾਰੀ, ਉਹਦਾ ਬਿਰਤਾਂਤ ਚੱਲਦਾ ਹੈ, ਉਹ ਤੇ ਕਹਿੰਦੇ ਕੋਈ ਚਾਂਪ ਨੀ ਚੜਾ ਸਕਦਾ, ਕੋਈ ਸਾਂਢ ਨੀ ਚੜਾ ਸਕਦਾ, ਉਹਨੂੰ ਖਿੱਚਣਾ ਤਾਂ ਦੂਰ ਦੀ ਗੱਲ ਰਹੀ ਹੈ।
ਸਨਮੁਖ ਪਾਪ ਤਾਚਿਨ ਮਾਰੇ
ਜਿਹੜਾ ਸਤਿਗੁਰੂ ਦੇ ਸਨਮੁਖ ਮਿਲਾਵ ਰੋ ਕੇ ਆਇਆ, ਪਾਤਸ਼ਾਹ ਨੂੰ ਤੱਤ ਸਿਨ ਮਾਰ ਦਿੰਦੇ ਹਨ।
ਜੀਵਤ ਰਹੋ ਭਾਜ ਜੋ ਹਾਰਿਓ
ਜਿਹੜਾ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿਚ ਭੱਜ ਗਿਆ, ਉਹ ਕਹਿੰਦੇ ਫਿਰ ਪਾਪੀ ਜਿਉਂਦਾ ਰਹਿ ਜਾਂਦਾ ਹੈ।
ਜਗ ਮੈਂ
ਸਤਿਗੁਰੂ ਮਹਾਰਾਜ ਦਾ ਜਗਤ ਵਿਚ ਐਸਾ ਕਹਿੰਦੇ ਜਸ ਫਿਰ ਉਸ ਵੇਲੇ ਪ੍ਰਫੁੱਲਿਤ ਹੋਇਆ ਹੈ।
ਮਿਲੇ ਨਰ ਘਰ ਕੈ ਬਾਹਰ
ਕਹਿੰਦੇ ਘਰਾਂ ਚ ਬਾਹਰ ਮਾਈ ਭਾਈ ਸਤਿਗੁਰੂ ਦਾ ਇਉਂ ਜਸ ਕਰਦੇ ਹੈ। ਇਹ ਛੇਵੇਂ ਪਾਤਸ਼ਾਹ ਦਾ ਮਹਾਨ ਜਸ ਹੈ। ਸਤਿਗੁਰੂ ਦਾ ਜਸ ਗੁਰਸੰਗਤ ਚ ਸਮੁੰਦਰ ਤੁਲ ਹੈ, ਆਪਾਂ ਤਾਂ ਇੱਕ ਬੂੰਦ ਵੀ ਨੀ ਵਿਚਾਰੀ। ਜਿਹੜੀ ਮੱਛੀ ਆ ਉਹ ਬੇਨਤੀ ਵੀ ਕਰ ਸਕਦੀ ਹੈ ਵੀ ਮੈਂ ਸਮੁੰਦਰ ਦੇ ਵਿਚ ਰਹਿ ਕੇ ਆਨੰਦ ਮਾਣ ਲਵਾਂ ਵੱਧ ਤੋਂ ਵੱਧ, ਕਿਤੇ ਹੰਕਾਰ ਰੂਪੀ ਮਗਰਮੱਛ ਜਾਂ ਕੋਈ ਹੋਰ ਐਸਾ ਜੀਵ ਆ ਕੇ ਮੈਨੂੰ ਨਿਗਲ ਨਾ ਜਾਵੇ, ਕਿਤੇ ਮੈਂ ਆਨੰਦ ਤੋਂ ਵੰਚਿਤ ਨਾ ਰਹਿ ਜਾਵਾਂ। ਸੋ ਸਤਿਗੁਰੂ ਅੱਗੇ ਅਰਦਾਸ ਹੀ ਕਰਿਆ ਕਰੀਏ, ਮਹਾਰਾਜ ਬਖਸ਼ਿਸ਼ ਕਰੋ, ਪਰ ਕਿਰਪਾ ਕਰੋ ਹਉਮੈ ਤੋਂ ਰਹਿਤ ਬਖਸ਼ਿਸ਼ ਕਰੋ। ਨਾਮ ਬਾਣੀ ਦੀ ਬਖਸ਼ਿਸ਼, ਸੇਵਾ ਸਿਮਰਨ ਦੀ ਸੰਗਤ ਦੀ ਬਖਸ਼ਿਸ਼, ਪਰ ਮਹਾਰਾਜ ਹਉਮੈ ਨਾ ਆਵੇ। ਹਉਮੈ ਦੀਰਘ ਰੋਗ ਹੈ, ਇਹ ਸਭ ਤੋਂ ਵੱਡਾ ਰੋਗ ਹੈ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਹੋਈਆਂ ਭੁੱਲਾਂ ਦੀ ਆਪ ਸੰਗਤਾਂ ਨੇ ਕਿਰਪਾ